द्वादश गुरिंड को मेरी है प्रणाम।
सादर सतगुरु को ले आए पाए प्रवेश सदन में जाए, अधिक आनंद आनंदपुर हुआ। नर नारायण गण दर्शन जोआ।
श्री सतगुरु अकाल पुरख पातशाह जी दे परम पवित्र चरणा विच हाजरीन सतसंगी जनो, साहिब पातशाह जी नू धन कहिए, कोई रसना वांझी ना रहे, सब गज के कहो धन श्री सतगुरु नानक देव जी सच्चे पातशाह। फिर अपनी रसना नू होर पवित्र करो, गज के कहो धन श्री सतगुरु जगजीत सिंह जी सच्चे पातशाह। हाजरीन पातशाह नू याद करो, गज के कहो धन श्री सतगुरु उदय सिंह जी सच्चे पातशाह। आप जी कल श्रवण कर रहे सी श्री सतगुरु तेग बहादुर पातशाह जी जदों श्री आनंदपुर साहिब पहुंचदे हन, उस वक्त दी जो साध संगत है, उस नगर दी साध संगत है, जदों उन्हां नूं पता लगदा है कि साहिब पातशाह जी कृपा कर रहे हन, दर्शन दे रहे हन। और याद रखना, एक सिख दा हिरदा इस चीज नूं सदा ही लोचदा है। और ओ समय अजेहे सन कि इना समयां दे विच जे साहिब पातशाह श्री पटना नगर साहिब हन ते दूसरे इलाके दी साध संगत हमेशा लोचदी ही रहिंदी सी, क्योंकि बहुत जल्दी दर्शन ते हुंदे ही नहीं सी। कई कई समय बीत जाने, अज दा समा एक अजेहा समा है जिथे के इंसान पूरे दिन विच हो सके ते सारी दुनिया ही घूम लवे। पर ओ समय सी जिथे एक समा लगदा सी, टाइम लगदा सी सफर करदिआं, और उस तो बाद जिस जगह ते जाना ओ साध संगत ने भी गरीब नवाज पातशाह जी नूं आउण ना देना, भाव उत्थे भी टाइम लग जाना। जदों साहिब पातशाह श्री आनंदपुर साहिब वल आए, किरपा कीती, उस जगह नूं भाग लगाए, सोभनिक कीता, और उत्थों दी साध संगत ने जदों इस सतगुरु जी दे आउण दा आगमन दा समाचार प्राप्त कीता ते की ओ करदे हन, कैसी उन्हां दी श्रद्धा है, इत्थों आप जी दे चरणा विच अर्ज करन दा जतन करदे हां। करो कृपा ही दुबारा।
सादर सतगुर को ले आए पए प्रवेश सदन में जाए।
बड़े ही आदर सहित, क्योंकि साहिब पातशाह जी ने ते कृपा ही करनी हुंदी है। चाहे कोई अजिहा इंसान जो के सतगुरु पातशाह जी दे विच प्यार ना भी रखे, श्रद्धा ना भी रखे, सतगुरु पातशाह जी ने उस दा भी भला करना है। और जेडे उस साहिब पातशाह जी दे विच श्रद्धा रखन ते उत्थे ते गल्लां ही कुछ होर ने। जदों असीं ये देखिए कि गुरु का बिरद कैसा है, जिमें के शीशे दे सामने खलोण वाला एक इंसान, एक शीशा होवे जो के पूरा साफ वधिया उस दे विच मुख विखदा होवे, एक इंसान ने आके वेखना है ते ओ आके अपनी कमियां वेखेगा कि मेरे चेहरे ते दाग ता नहीं, जो मैं दस्तार बज्जी है बन्नी है एदे उत्ते दाग ते नहीं। जे होया ओ सियाणा पुरश अपनी दस्तार नूं बदलेगा, चेहरे ते दाग होया ते चेहरे नूं धो लवेगा। पर एक अजेहे लोग जिन्हां ने आके जदों वेख्या अपना चेहरा और शीशे वल, ओह फिर शीशे विच किंतु परंतु कढ़दे ने, शीशे च कमियां मैं चंगा भला आ। जो सतगुरु पातशाह हन, अजेहे साधुआं महात्मावां दा कथन के सतगुरु पातशाह ते इक शीशे दी न्याई ने, जदों इंसान दा जैसा चेहरा होवे वैसा ही उस दे विच्चों विखदा है, भाव जैसी इंसान दी श्रद्धा होवे सतगुरु पातशाह वैसा ही उसनू फल दिंदे ने। जे श्रद्धा वड्डी होवे, बहुत ही वड्डी, ਤੇ ਕਿਤੇ ਭਾਈ ਲਾਲੋ ਜੀ ਵਰਗੇ ਨੂੰ ਮਿਲਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਆਪ ਜਾਂਦੇ ਨੇ। ਜੇ ਸ਼ਰਧਾ ਬਹੁਤੀ ਵਧੀਆ ਹੋਵੇ ਕਿਤੇ ਰਾਏ ਬੁਲਾਰ ਵਰਗੇ ਦੇ ਨਾਲ ਪਿਆਰ ਕਰਦੇ ਨੇ। ਜੇ ਸ਼ਰਧਾ ਇਤਨੀ ਕੋਈ ਜ਼ਿਆਦਾ ਵੱਧ ਜਾਵੇ ਤੇ ਫਿਰ ਯਾਦ ਰੱਖਣਾ ਕਿਵੇਂ ਕਿਰਪਾ ਕਰਦੇ ਨੇ ਸਤਿਗੁਰੂ। ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਗੱਲ ਹੈ ਸ਼ਰਧਾ ਦੀ ਔਰ ਪ੍ਰੇਮ ਦੀ। ਜਦੋਂ ਪ੍ਰੇਮ ਦੇ ਨਾਲ ਉਸ ਸਾਹਿਬ ਨੂੰ ਉਸ ਪਰਵਰਦਿਗਾਰ ਨੂੰ ਅਰਾਧਿਆ ਜਾਵੇ ਤੇ ਗੁਰੂ ਕੁਛ ਵੀ ਕਰ ਸਕਦਾ ਹੈ। ਗੱਲ ਹੈ ਸ਼ਿਮਲੇ ਦੀ। ਸ੍ਰੀ ਸਤਿਗੁਰੂ ਜੀ ਦੀ ਕਿਰਪਾ ਹੋਈ। ਜਦੋਂ ਵੀ ਕਿਸੇ ਦੇ ਅੰਦਰ ਪ੍ਰੇਮ ਦਾ ਬੀਜ ਫੁੱਟਦਾ ਹੈ, ਅੰਕੁਰ ਫੁੱਟਦਾ ਹੈ, ਜਦੋਂ ਵੀ ਕੋਈ ਇਨਸਾਨ ਗੁਰੂ ਕੀ ਸ਼ਰਨ ਲੱਗਦਾ ਹੈ, ਜਦੋਂ ਵੀ ਸਤਿਗੁਰੂ ਦੇ ਪ੍ਰੇਮ ਦੀ ਨਜ਼ਦੀਕੀ ਦੇ ਵਿੱਚ ਆਉਂਦਾ ਹੈ, ਉਹ ਕੋਈ ਨਵੀਂ ਗੱਲ ਨਹੀਂ, ਕੋਈ ਪਿਛਲੇ ਸੰਬੰਧ ਹੁੰਦੇ ਨੇ। ਕਿਸੇ ਦੀ ਸੰਗਤ ਹੋਈ ਇੱਕ ਅਜਿਹੀ ਲੜਕੀ ਨੂੰ, ਇੱਕ ਅਜਿਹੀ ਭੈਣ ਨੂੰ ਕਿ ਉਸ ਸੰਗਤ ਦੇ ਰੰਗ ਵਿੱਚ ਰੰਗੀ ਹੋਈ। ਸਮਾਂ ਬਣਿਆ, ਸ਼੍ਰੀ ਭੈਣੀ ਸਾਹਿਬ ਆਈ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਦੀਦਾਰ ਕੀਤਾ, ਦਰਸ਼ਨ ਕੀਤਾ, ਭਜਨ ਵੀ ਮਿਲ ਗਿਆ, ਨਾਮ ਸਿਮਰਨ ਕਰਨ ਲੱਗ ਪਈ। ਆਪਣੇ ਨਾਲ ਵਾਲੀ ਭੈਣ ਨੂੰ ਪੁੱਛਿਆ, ਇਹ ਜਿਹੜੇ ਸਤਿਗੁਰੂ ਨੇ, ਇਹੀ ਤੁਹਾਡੇ ਨਾਮਧਾਰੀਆਂ ਦੇ ਗੁਰੂ ਨੇ? ਹਾਂਜੀ, ਇਹੀ ਨੇ, ਉਸਦਾ ਜਵਾਬ ਸੀ। ਤੇ ਇਹ ਕੀ ਜਦੋਂ ਉੱਥੇ ਸ਼ਿਮਲੇ ਜਾਣਗੇ, ਇਹ ਮੇਰੇ ਘਰ ਜਾਣਗੇ, ਮੇਰੇ ਘਰ ਚਰਨ ਪਾਉਣਗੇ? ਔਰ ਯਾਦ ਰੱਖਣਾ, ਸਤਿਗੁਰੂ ਅਜਿਹੀ ਸ਼ਖਸੀਅਤ ਹੈ, ਅਜਿਹੀ ਤਾਕਤ ਜੋ ਸਿਰਫ ਸ਼ਰਧਾ ਔਰ ਪ੍ਰੇਮ ਵੇਖਦੇ ਹਨ। ਸਤਿਗੁਰੂ ਬੰਧਨਾਂ ਤੋਂ ਮੁਕਤ ਹੈ, ਬੰਧਨਾਂ ਤੋਂ ਵੀ ਪਰੇ ਦੀ ਚੀਜ਼ ਹੈ ਗੁਰੂ। ਉਸ ਭੈਣ ਨੇ ਕਿਹਾ, ਤੂੰ ਇਸ ਤਰ੍ਹਾਂ ਕਰ, ਨਾਮ ਜਪ, ਸ਼ਰਧਾ ਰੱਖ, ਪ੍ਰੇਮ ਅੰਦਰ ਹੋਵੇ, ਕਿਰਪਾ ਕਰਨਗੇ, ਕਿਰਪਾ ਹੀ ਕਰਦੇ ਨੇ। ਸਮਾਂ ਬਣਿਆ, ਜਦੋਂ ਵਾਪਸ ਉਹ ਆਪਣੇ ਉਸ ਸ਼ਹਿਰ ਚਲੀ ਗਈ, ਉੱਥੇ ਜਾ ਕੇ ਦਿਨ ਰਾਤ ਨਾਮ ਸਿਮਰਨ ਕਰਨਾ ਲਗਨ ਲੱਗੀ ਹੋਈ ਸੀ। ਕੋਈ ਪੂਰਬਲਾ ਭਾਗ ਜਾਗ ਪਿਆ, ਉਦੇ ਹੋਇਆ ਭਾਗ, ਨਾਮ ਜਪਦੀ ਜਪਦੀ ਹਿਰਦੇ ਵਿੱਚ ਅਜਿਹੀ ਭਾਵਨਾ ਆਈ ਕਿ ਸਾਹਿਬ ਪਾਤਸ਼ਾਹ ਜੀਓ, ਕਿਤੇ ਕਿਰਪਾ ਕਰੋ, ਮੇਰੇ ਘਰ ਵੀ ਚਰਨ ਪਾ ਦਿਓ। ਉਹ ਦਿਨਾਂ ਵਿੱਚ ਸ੍ਰੀ ਸਤਿਗੁਰੂ ਜੀ ਜਦੋਂ ਉੱਥੇ ਪਹੁੰਚੇ ਸ਼ਿਮਲੇ, ਉਸ ਵਕਤ ਕੀ ਹੋਇਆ, ਸਾਰੇ ਅਰਜ਼ੋਈ ਕਰ ਰਹੇ ਸੀ, ਗਰੀਬ ਨਵਾਜੀਓ, ਮੇਰੇ ਘਰ ਚਰਨ ਪਾਓ। ਤੇ ਸਤਿਗੁਰੂ ਜੀ ਉਹਨਾਂ ਦਿਨਾਂ ਦੇ ਵਿੱਚ ਜਿਵੇਂ ਸਾਖੀ ਦੇ ਵਿੱਚ ਲਿਖਿਆ ਆਉਂਦਾ ਹੈ, ਵਰਣਿਤ ਆਉਂਦਾ ਹੈ ਕਿ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨ ਵਿੱਚ ਦਰਦ ਸੀ। ਹੋ ਸਕਦਾ ਕੁਛ ਲੱਗਾ ਹੋਵੇ। ਜਿਹੜਾ ਆ ਕੇ ਅਰਜ਼ ਕਰੇ, ਗਰੀਬ ਨਵਾਜ ਚੱਲਣਾ ਹੈ, ਕਿਰਪਾ ਕਰੋ, ਘਰ ਵਿਖੇ ਚਰਨ ਪਾਓ, ਉਸ ਨੂੰ ਤਕਰੀਬਨ ਜਵਾਬ ਹੀ ਸੀ। ਪਰ ਜਦੋਂ ਉਸ ਭੈਣ ਨੇ ਆ ਕੇ ਅਰਜ਼ ਕੀਤੀ, ਉਸ ਸਤਿਗੁਰੂ ਕੇ ਚਰਨਾਂ ਦੀ ਦਾਸੀ ਨੇ ਅਰਜ਼ ਕੀਤੀ, ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਹਮਾਰੇ ਘਰ ਵੀ ਚਲੋ, ਐਸੀ ਪ੍ਰੇਮ ਭਿੰਨੀ ਅਰਜੋਈ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਕੋਲੋਂ ਨਾ ਹੀ ਨਹੀਂ ਹੋਈ। ਸਤਿਗੁਰੂ ਬਚਨ ਕੀਤਾ, ਚਲੋ ਜੀ ਇਹਨਾਂ ਦੇ ਘਰ ਚਲੀਏ। ਔਰ ਘਰ ਕੈਸਾ ਸੀ, ਜਿੱਥੇ ਉਸ ਬੀਬੀ ਦਾ, ਉਸ ਭੈਣ ਦਾ ਘਰ ਸੀ, ਕਹਾਣੀਕਾਰ ਦੱਸਦੇ ਹਨ, ਕਥਾ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਬੜਾ ਹੀ ਉਬੜ ਖੁਬੜ ਰਸਤਾ ਸੀ, ਪੱਥਰ, ਪਤਾ ਨਹੀਂ ਕੈਸਾ ਰਾਹ। ਔਰ ਸ੍ਰੀ ਸਤਿਗੁਰੂ ਜੀ ਬਚਨ ਕੀਤਾ ਕਿ ਜਦੋਂ ਮੈਂ ਇਹ ਕਿਹਾ ਇਹਨੂੰ ਕਿ ਇੱਥੇ ਆ ਕੇ ਤੇ ਥਕਾਵਟ ਵੀ ਹੋ ਜਾਏਗੀ, ਪੈਰ ਦਰਦ ਕਰਦੇ ਨੇ, ਤੇ ਇਹਦਾ ਅੱਗੋਂ ਜਵਾਬ ਹੈ ਕਿ ਸਤਿਗੁਰੂ ਜੀ ਇਹ ਰਸਤੇ ਵੀ ਤੂੰ ਆਪ ਹੀ ਨੇ ਬਣਾਏ ਹੈ ਨਾ, ਪਿਆਰ ਵੇਖੋ ਉਸਦਾ। ਅਖੀਰ ਉਸ ਦੇ ਘਰ ਗਏ। ਉਸ ਤੋਂ ਪਹਿਲਾਂ ਦੀ ਇਹ ਹਾਲਤ ਕਿ ਜਦੋਂ ਉਸ ਭੈਣ ਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ ਸਤਿਗੁਰੂ ਜੀ ਸਾਡੇ ਘਰ ਆਉਣਗੇ, ਦਰਸ਼ਨ ਦੇਣਗੇ, ਸ਼ਰਧਾ ਸੀ ਇਹਦੇ ਅੰਦਰ। ਇਸ ਦੇ ਪਿਤਾ ਨੇ ਸੋਚਿਆ, ਕਿੱਥੇ ਉਹ ਸਤਿਗੁਰੂ ਔਰ ਕਿੱਥੇ ਸਾਡਾ ਘਰ, ਇੱਥੇ ਉਹਨਾਂ ਨੇ ਕੀ ਲੈਣ ਆਉਣਾ। ਪਰ ਇਹ ਸੋਚਿਆ ਕਿ ਇਸ ਦੇ ਦਿਲ ਨੂੰ ਠੇਸ ਨਾ ਲੱਗ ਜਾਵੇ, ਤੇ ਉਸ ਨੇ ਕੀ ਕੀਤਾ, ਪਿਤਾ ਜੀ ਨੇ ਕੁਛ ਕੁ ਕੇਲਿਆਂ ਦਾ ਪ੍ਰਸ਼ਾਦ ਲਿਆ ਕੇ ਰੱਖ ਲਿਆ, ਵੀ ਇਹ ਜਿਹੜੀ ਹੈ ਇਹਨੂੰ ਇਹ ਤੇ ਕਹਿ ਸਕਾਂਗਾ, ਮੈਂ ਤੇ ਪ੍ਰਸ਼ਾਦ ਲੈ ਆ ਸੀ, ਤੇਰਾ ਗੁਰੂ ਹੀ ਨਹੀਂ ਆਇਆ। ਪਰ ਜਦੋਂ ਹੀ ਸਤਿਗੁਰੂ ਜੀ ਉਹਨਾਂ ਦੇ ਗ੍ਰਹਿ ਵਿਖੇ ਪ੍ਰਵੇਸ਼ ਕੀਤੇ, ਪ੍ਰੇਮ ਅਜਿਹਾ ਕਿ ਉਸ ਵਕਤ ਸਾਰੇ ਹੈਰਾਨ ਕਿ ਸਤਿਗੁਰੂ ਪਾਤਸ਼ਾਹ ਜੀ ਇਸ ਦੇ ਘਰ ਆਏ ਨੇ, ਸਾਰਿਆਂ ਨੂੰ ਛੱਡ ਕੇ ਇਸ ਦੇ ਘਰ ਆ ਗਏ। ਕਿਉਂਕਿ ਸਾਧ ਸੰਗਤ ਜੀ, ਜਦੋਂ ਹਿਰਦੇ ਚ ਪਿਆਰ ਔਰ ਸ਼ਰਧਾ ਹੋਵੇ, ਸਤਿਗੁਰੂ ਉੱਥੇ ਜਾ ਕੇ ਹੀ ਖੁਸ਼ ਹੁੰਦਾ ਹੈ ਔਰ ਉੱਥੇ ਜਾ ਕੇ ਜੋ ਸਤਿਗੁਰਾਂ ਨੂੰ ਖੁਸ਼ੀ ਮਿਲਦੀ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ ਉਸ ਦੇ ਘਰ ਨੂੰ ਵੇਖ ਕੇ। ਹੋ ਸਕਦਾ ਕਿਸੇ ਦੇ ਮਨ ਵਿੱਚ ਆ ਗਿਆ ਹੋਵੇ ਕਿ ਇੱਕ ਗਰੀਬਣੀ ਜੀ ਦਾ ਘਰ ਹੈ, ਐਡਾ ਵਧੀਆ ਵੀ ਨਹੀਂ, ਤੇ ਅਕਾਲ ਪੁਰਖ ਇੱਥੇ ਆ ਗਏ। ਜਿਵੇਂ ਭਾਈ ਮਰਦਾਨੇ ਦੇ ਮਨ ਵਿੱਚ ਆ ਗਿਆ ਸੀ ਨਾ ਕਿ ਲਾਲੋ ਦੇ ਘਰ ਵੱਲ ਵੇਖ ਕੇ ਟੁੱਟਾ ਜਿਹਾ ਘਰ, ਉਹ ਮੰਜਾ ਜਿਹੜਾ ਉਹ ਵੀ ਟੁੱਟਾ ਹੋਇਆ, ਉਹਦੇ ਉੱਤੇ ਹੀ ਸਾਹਿਬ ਪਾਤਸ਼ਾਹ ਬੈਠ ਗਏ। ਇਸ ਮਰਦਾਨੇ ਦੇ ਮਨ ਵਿੱਚ ਵੀ ਆਇਆ ਸੀ ਕਿ ਸਤਿਗੁਰਾਂ ਸਾਰੇ ਐਸ਼ੋ ਆਰਾਮ ਛਡਵਾ ਕੇ, ਵਧੀਆ ਵਧੀਆ ਮਹਿਲਾਂ ਨੂੰ ਪਿੱਛੇ ਛਡਵਾ ਕੇ ਇਸ ਗਰੀਬ ਦੀ ਕੁਟੀਆ ਵਿੱਚ ਆਉਣੋਂ ਕੀ ਥੁੜਿਆ ਸੀ। ਉਸ ਵਕਤ ਗੁਰੂ ਨਾਨਕ ਪਾਤਸ਼ਾਹ ਨੇ ਜੋ ਕਿਰਪਾ ਕੀਤੀ ਸੀ, ਭਾਈ ਲਾਲੋ ਜਦੋਂ ਪ੍ਰਸ਼ਾਦਾ ਲਿਆਇਆ ਮਰਦਾਨੇ ਦੇ ਮਨ ਵਿੱਚ ਫਿਰ ਆ ਗਿਆ, ਦੱਸ ਹੁਣ ਇਹ ਹੀ ਖਾਣਾ ਪਏਗਾ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਹਸਤ ਕਮਲਾਂ ਦੇ ਨਾਲ ਬੁਰਕੀ ਨੂੰ ਭੰਨਿਆ ਔਰ ਉਸ ਸਾਗ ਦੇ ਨਾਲ ਲਾ ਕੇ ਕਿਹਾ, ਮਰਦਾਨੇ ਨੂੰ ਛੱਕ ਕੇ ਤਾਂ ਵੇਖ ਕੈਸਾ ਹੈ, ਜਦੋਂ ਮੁਸਕ ਮਨਾਕ ਭਨੇ ਬਚੇ ਐਸੇ ਕੈਸੇ ਕਰੋ ਬਖਾਨਾ। ਹੁਣ ਮਰਦਾਨਾ ਜਿਹੜਾ ਹੈ ਉਸਨੇ ਸਾਹਿਬਾਂ ਦਾ ਬਚਨ ਮੰਨਿਆ, ਉਸ ਬੁਰਕੀ ਨੂੰ ਫੜ ਕੇ ਜਦੋਂ ਹੀ ਮੂੰਹ ਵਿੱਚ ਪਾਇਆ ਉਸਨੂੰ ਚਬਾ ਕੇ ਛਕਿਆ। ਮਰਦਾਨਾ ਉਸ ਵਕਤ ਅਜੇ ਹੀ ਮਸਤੀ ਵਿੱਚ ਹੋ ਗਿਆ, ਹੱਸ ਕੇ ਕਹਿਣ ਲੱਗਾ, ਸਾਹਿਬ ਪਾਤਸ਼ਾਹ ਮੈਂ ਕੀ ਦੱਸਾਂ ਤੈਨੂੰ, ਇਹ ਕੀ ਸੀ, ਇਹ ਇਸ ਗਰੀਬ ਦਾ ਪ੍ਰਸ਼ਾਦਾ ਨੀ। ਸੁਣਿਓ ਸੁਧਾ ਪਸ਼ਯੰਤ ਨਾ ਕਬਹੂ ਸਾਧ ਬਣਿਓ ਹੈ ਸੋ, ਮੈਂ ਸੁਣਿਆ ਸੀ ਅੰਮ੍ਰਿਤ ਇੱਕ ਚੀਜ਼ ਹੁੰਦਾ, ਮੈਂ ਵੇਖਿਆ ਨਹੀਂ ਸੀ। ਅੱਜ ਪਾਤਸ਼ਾਹ ਜੀਓ ਤੁਸੀਂ ਅੰਮ੍ਰਿਤ ਛਕਾਇਆ, ਲਾਲੋ ਦਾ ਪ੍ਰਸ਼ਾਦਾ ਨਹੀਂ, ਇਹ ਤੇਰੀ ਕਿਰਪਾ ਰੂਪੀ ਅੰਮ੍ਰਿਤ ਹੈ। ਉਸ ਵਕਤ ਵੀ ਕਿਸੇ ਨੇ ਸੋਚਿਆ ਕਿ ਗਰੀਬਣੀ ਜੀ ਹੈ ਔਰ ਆਪ ਅਕਾਲ ਪੁਰਖ ਇਸ ਦੇ ਘਰ ਉਤਰ ਆਏ, ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਬੇਟਾ ਇਹ ਘਰ ਜਿਹੜਾ ਹੈ ਨਾ ਅਸਲ ਵਿੱਚ ਇਸ ਤਰ੍ਹਾਂ ਦਾ, ਇਹ ਤੇ ਮੇਰੇ ਰਹਿਣ ਵਾਲੀ ਜਗ੍ਹਾ ਹੈ, ਮੇਰਾ ਮਨ ਕਰਦਾ ਮੈਂ ਤੇ ਰਵਾਂ ਹੀ ਇੱਥੇ। ਇਹ ਹੈ ਪ੍ਰੇਮ, ਇਹ ਹੈ ਸ਼ਰਧਾ, ਜਿਸ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੇ ਕੋਲ ਸਾਧ ਸੰਗਤ ਪਹੁੰਚਦੀ ਹੈ, ਬੜੇ ਪ੍ਰੇਮ ਦੇ ਨਾਲ ਆਪਣੇ ਗ੍ਰਹਿ ਵਿਖੇ ਲੈ ਜਾਂਦੀ ਹੈ। ਮੈਂ ਅਰਜ਼ ਕਰ ਰਿਹਾ ਸੀ ਕਿ ਸਤਿਗੁਰੂ ਕਿਰਪਾ ਸਦਾ ਕਰਦੇ ਨੇ, ਸਦਾ ਬਖਸ਼ਿੰਦ ਹੈ ਸਤਿਗੁਰੂ, ਪਰ ਜਦੋਂ ਹਿਰਦੇ ਵਿੱਚ ਸ਼ਰਧਾ ਹੋਵੇ, ਭਾਵਨਾ ਹੋਵੇ, ਉਹਨਾਂ ਦੇ ਬੇੜੇ ਪਾਰ ਹੋ ਜਾਂਦੇ ਨੇ। ਸੋ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਪ੍ਰੇਮ ਦੇ ਅਧੀਨ ਹੋ ਕੇ, ਸ਼ਰਧਾ ਦੇ ਅਧੀਨ ਹੋ ਕੇ ਸਿੱਖਾਂ ਦੇ ਗ੍ਰਹਿ ਵਿਖੇ ਚਲੇ ਗਏ।
ਆਨੰਦ ਆਨੰਦਪੁਰ ਹੋਆ,
ਉਸ ਆਨੰਦਾਂ ਦੀ ਪੁਰੀ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਬੜਾ ਹੀ ਆਨੰਦ ਹੋਇਆ।
ਨਰ ਨਾਰਿਨ ਗਨ ਦਰਸ਼ਨ ਜੋਆ,
ਹੁਣ ਉਸ ਨਗਰ ਦਾ ਨਾਮ ਹੈ ਆਨੰਦਪੁਰ ਸਾਹਿਬ, ਭਾਵ ਜਿੱਥੇ ਆਨੰਦ ਹੀ ਆਨੰਦ ਹੋਵੇ। ਉਹ ਆਨੰਦ ਕਿਉਂ ਹੈ, ਇਹ ਆਨੰਦ ਉਦੋਂ ਕਿਉਂ ਨਹੀਂ ਸੀ ਜਦੋਂ ਇਸ ਨਗਰ ਦੀ ਉਸਾਰੀ ਨਹੀਂ ਸੀ ਹੋਈ, ਜਦੋਂ ਇਹ ਅਸਥਾਨ ਤਿਆਰੀ ਵਿੱਚ ਨਹੀਂ ਸੀ, ਜਦੋਂ ਸਾਹਿਬਾਂ ਨੇ ਇੱਥੇ ਚਰਨ ਨਹੀਂ ਸੀ ਪਾਏ, ਉਦੋਂ ਕਿਉਂ ਨਾ ਇਹ ਅਸਥਾਨ ਆਨੰਦਪੁਰ ਹੋਇਆ, ਕਿਉਂਕਿ ਉਸ ਵਕਤ ਆਨੰਦਾਂ ਨੂੰ ਦੇਣ ਵਾਲਾ ਦਾਤਾ ਨਹੀਂ ਸੀ ਉੱਥੇ। ਜਦੋਂ ਸਾਹਿਬ ਪਾਤਸ਼ਾਹ ਇੱਥੇ ਪਹੁੰਚੇ, ਇਸ ਅਸਥਾਨ ਨੂੰ ਵਸਾਉਂਦੇ ਨੇ, ਸਾਧ ਸੰਗਤ ਨੇ ਜਦੋਂ ਦਰਸ਼ਨ ਕੀਤੇ, ਤੇ ਉਸ ਵਕਤ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਇਸ ਅਸਥਾਨ ਦੇ ਉੱਤੇ ਹਰ ਇੱਕ ਨੇ ਆਨੰਦ ਨੂੰ ਮਹਿਸੂਸ ਕੀਤਾ।
ਪਕਵਾਨ ਬਨਕ ਲੈ ਆਏ,
ਬਨਕ ਉਸ ਵਕਤ ਦੇ ਅਮੀਰ ਲੋਕ, ਬਾਣੀਏ ਲੋਕ ਸਮਝ ਲਵੋ, ਉਹ ਜਿਤਨੇ ਵੀ ਸਨ ਕਈ ਤਰ੍ਹਾਂ ਦੇ ਪਕਵਾਨ ਲੈ ਕੇ ਆਏ।
ਅਰਦਾਸ ਬੰਟ ਸਮੁਦਾਏ,
ਅਰਦਾਸੀ ਸਿੱਖ ਨੇ ਅਰਦਾਸ ਕੀਤੀ, ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਹੋਈ, ਭੋਗ ਲੱਗਾ ਔਰ ਸਾਰੀ ਸੰਗਤ ਦੇ ਵਿੱਚ ਉਸ ਪ੍ਰਸ਼ਾਦ ਨੂੰ ਵੰਡਿਆ ਗਿਆ।
ਜਥਾ ਪਾਏ ਪਤ ਕੋ ਚਿਰਕਾਲ,
ਕਵੀ ਸੰਤੋਖ ਸਿੰਘ ਜੀ ਬੜਾ ਵਧੀਆ ਪ੍ਰਮਾਣ ਦਿੰਦੇ ਨੇ, ਉਸ ਵਕਤ ਦੀ ਜਿਤਨੀ ਸਾਧ ਸੰਗਤ ਸੀ ਹੁਣ ਉਹਨਾਂ ਦੇ ਹਿਰਦੇ ਜਿਹੜੇ ਨੇ ਖੁਸ਼ੀ ਦੇ ਨਾਲ ਖਿੜ ਗਏ ਨੇ, ਉਹਨਾਂ ਦੇ ਹਿਰਦੇ ਅਜਿਹੇ ਪ੍ਰਫੁੱਲਤ ਹੋਏ ਹਨ। ਕਵੀ ਜੀ ਇੱਥੇ ਪ੍ਰਮਾਣ ਦਿੰਦੇ ਹਨ,
ਹਰ ਹਰਖ ਮਾਨ ਤੀ ਤ੍ਰਿਆ ਵਿਸਾਲ,
ਕਵੀ ਜੀ ਕਹਿੰਦੇ ਹਨ ਮਾਨੋ ਕਿ ਕੋਈ ਇਸਤਰੀ ਦਾ ਪਤੀ ਪਰਦੇਸ ਵਿੱਚ ਗਿਆ ਹੋਵੇ, ਦੂਰ ਪਰਦੇਸ ਵਿੱਚ ਵਸਦਾ ਉਹ ਪਤੀ ਔਰ ਜੋ ਇਹ ਔਰਤ ਹੈ ਇਸ ਦਾ ਕੋਈ ਜੀਵਨ ਨਹੀਂ, ਕੋਈ ਹਾਲ ਨਹੀਂ, ਕਿਉਂਕਿ ਜਦੋਂ ਤੱਕ ਇਸ ਦੇ ਸਿਰ ਦਾ ਸਾਈਂ ਇਸ ਦੇ ਸਿਰ ਦੇ ਉੱਪਰ ਹੋਵੇ, ਇਹਦੇ ਕੋਲ ਹੋਵੇ, ਦੁੱਖ ਸੁੱਖ ਕਈ ਤਰ੍ਹਾਂ ਦੀ ਗੱਲਾਂ ਉਹਦੇ ਨਾਲ ਕਰਦੀ ਹੈ। ਇੱਥੇ ਤੱਕ ਕਿ ਪਤੀ ਔਰ ਪਤਨੀ ਦਾ ਜੋ ਸੰਬੰਧ ਹੈ ਉਹ ਇਤਨਾ ਕੁ ਪਾਕ ਔਰ ਪਵਿੱਤਰ ਹੈ, ਜਿਸ ਵਾਸਤੇ ਦੱਸਿਆ ਜਾਂਦਾ ਹੈ ਕਿ ਪਤੀ ਵਾਸਤੇ ਪਤਨੀ ਹੀ ਉਸ ਦੀ ਸ੍ਰੇਸ਼ਟ ਸਖੀ ਹੈ, ਉਸ ਦਾ ਜੀਵਨ ਹੈ। ਫਿਰ ਉਸ ਤੋਂ ਬਾਅਦ ਜੋ ਪਤੀ ਵਾਸਤੇ ਪਤਨੀ ਹੈ ਉਸ ਦੇ ਆਚਰਣ ਨੂੰ ਉੱਚਾ ਰੱਖਣ ਵਿੱਚ ਬੜਾ ਵੱਡਾ ਸਾਥ ਦਿੰਦੀ ਹੈ। ਜੋ ਪਤਨੀ ਹੈ, ਪਤਨੀ ਵਾਸਤੇ ਪਤੀ ਦਾ ਦਰਜਾ ਲਿਖਿਆ ਗਿਆ ਉਹ ਰੱਬ ਹੈ, ਖੁਦਾ ਹੈ, ਅਕਾਲ ਪੁਰਖ ਹੈ। ਇੱਥੇ ਤੱਕ ਕਿ ਜਿਹੜੀ ਔਰਤ ਆਪਣੇ ਪਤੀ ਨੂੰ ਰੱਬ ਮੰਨ ਲਵੇ ਉਸ ਦੇ ਚਰਨਾਂ ਦੇ ਵਿੱਚ ਤੇ ਖੁਦਾਈ ਵੀ ਝੁਕਦੀ ਆ ਕੇ। ਬੜੇ ਪ੍ਰਮਾਣ ਨੇ ਅਜਿਹੇ, ਜੇ ਕਿਤੇ ਉਸ ਬੀਬੀ ਰਜਨੀ ਵੱਲ ਵੇਖ ਲਈਏ, ਸ਼ਾਹੂਕਾਰ ਦੀ ਧੀ, ਅਜਿਹਾ ਸਮਾਂ ਬਣਿਆ। ਆਪ ਜੀ ਨੇ ਬੜੀ ਵਾਰੇ ਸਾਖੀ ਸ਼੍ਰਵਣ ਕੀਤੀ ਹੋਏਗੀ, ਸਿਰਫ ਇਤਨੀ ਕੁ ਅਰਜ਼ ਕਰਾਂ ਕਿ ਸਮਾਂ ਬਣਿਆ, ਪਿਛਲੇ ਕੋਈ ਲੇਖ ਸਨ ਔਰ ਇੱਕ ਪਿੰਗਲੇ ਪਤੀ ਦੇ ਨਾਲ ਵਿਆਹ ਦਿੱਤੀ ਗਈ। ਸਰੀਰਕ ਅਵਸਥਾ ਕੈਸੀ ਵੀ ਹੈ ਪਰ ਇਹਦੇ ਅੰਦਰ ਇੱਕ ਸ਼ਰਧਾ ਹੈ, ਪ੍ਰੇਮ ਹੈ, ਨਹੀਂ ਇਹ ਮੇਰਾ ਪਤੀ ਹੈ। ਤੇ ਤੁਸੀਂ ਜਾਣਦੇ ਹੋ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਈ, ਉਹ ਪਵਿੱਤਰ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਸ ਗੁਰੂ ਕੇ ਪਵਿੱਤਰ ਸਰੋਵਰ ਦੇ ਵਿੱਚ ਜਦੋਂ ਇਸ਼ਨਾਨ ਹੋਇਆ ਤੇ ਕੰਚਨ ਵਰਗੀ ਦੇਹੀ ਹੋ ਗਈ। ਗੱਲ ਮੈਂ ਇਹ ਕਰਦਾ ਹਾਂ ਕਿ ਜੋ ਇਸਤਰੀ ਹੈ ਜਦੋਂ ਉਹ ਆਪਣੇ ਪਤੀ ਨੂੰ ਪਰਮੇਸ਼ਵਰ ਜਾਣ ਲਵੇ ਤੇ ਉਸ ਦੀ ਅੱਗੇ ਤੇ ਕੁੱਲ ਲੋਕਾਈ ਕੀ ਖੁਦਾਈ ਤੱਕ ਝੁਕ ਜਾਂਦੀ ਹੈ। ਇੱਥੇ ਕਵੀ ਜੀ ਪ੍ਰਮਾਣ ਦਿੰਦੇ ਹਨ, ਜਿਵੇਂ ਇੱਕ ਔਰਤ ਉਸ ਦਾ ਪਤੀ ਪਰਦੇਸ ਗਿਆ ਹੋਵੇ ਔਰ ਬੜੇ ਹੀ ਲੰਬੇ ਸਮੇਂ ਤੋਂ ਬਾਅਦ ਜਦੋਂ ਉਹ ਗ੍ਰਹਿ ਘਰ ਵਿਖੇ ਵਾਪਸ ਆ ਜਾਵੇ, ਜੋ ਖੁਸ਼ੀ ਉਸ ਔਰਤ ਨੂੰ ਹੁੰਦੀ ਹੈ, ਸਾਰਾ ਕੁਛ ਭੁੱਲ ਕੇ ਉਹ ਆਪਣੇ ਪਤੀ ਦੇ ਚਰਨਾਂ ਵਿੱਚ ਆ ਜਾਂਦੀ ਹੈ, ਖੁਸ਼ ਹੋ ਕੇ ਗੱਲਾਂ ਬਾਤਾਂ ਕਰੇਗੀ ਇਤਿਆਦਿ। ਇਹੀ ਢੰਗ ਹੋਇਆ, ਇਹੀ ਸਮਾਂ ਅਜਿਹਾ ਵਾਪਰਿਆ ਜਦੋਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦਰਸ਼ਨ ਦਿੱਤੇ, ਸਾਰੀ ਲੋਕਾਈ ਜੋ ਹੈ, ਸਾਰੀ ਸੰਗਤ ਅਜਿਹੀ ਪ੍ਰਫੁੱਲਿਤ ਹੋ ਰਹੀ ਹੈ ਜਿਵੇਂ ਕਿ ਉਹਨਾਂ ਦਾ ਸਰੀਰ ਜੋ ਹੈ ਜਿਸ ਦੇ ਆਧਾਰ ਦੇ ਉੱਪਰ ਹੈ, ਜਿਸ ਦੇ ਆਸਰੇ ਉੱਤੇ ਤੁਰਿਆ ਫਿਰਦਾ ਹੈ, ਉਹ ਕੰਤ ਸਵਾਮੀ, ਉਹ ਪਤੀ ਰੂਪ ਪਰਮੇਸ਼ਵਰ ਸਤਿਗੁਰੂ ਹੀ ਆ ਕੇ ਦਰਸ਼ਨ ਦੇ ਦਿੱਤੇ ਹੋਣ।
ਨਗਰੀ ਕੇ ਲੋਕ ਆਨੰਦ,
ਉਸ ਨਗਰੀ ਦੇ ਲੋਕ ਇਸ ਤਰ੍ਹਾਂ ਹੀ ਖੁਸ਼ ਹਨ,
ਸਭ ਨਿਆਨ ਗੁਰ ਕੇ ਪਗ ਬੰਦੇ,
ਸਾਰੇ ਆ ਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਮਸਕਾਰ ਕਰ ਰਹੇ ਹਨ।
ਹੋਏ ਸੁਚਿਤ ਰਾਰ ਸਿਵਰ ਲਗਾਇਓ,
ਉਸ ਤੋਂ ਬਾਅਦ ਸੁਚੇਤ ਹੋ ਕੇ ਸੇਵਕਾਂ ਨੇ ਕੀ ਕੀਤਾ, ਇੱਕ ਪਾਸੇ ਬੜਾ ਹੀ ਵਧੀਆ ਸਤਿਗੁਰੂ ਜੀ ਵਾਸਤੇ ਸ਼ਿਵਰ ਭਾਵ ਅਸਥਾਨ ਬਣਾਇਆ,
ਨਾਨਾ ਵਿਦ ਆਹਾਰ ਕਰਵਾਇਓ।
ਉਸ ਵਕਤ ਗੁਰੂ ਘਰ ਕੇ ਜੋ ਲੰਗਰੀ ਹਨ, ਸੇਵਾਦਾਰ ਹਨ, ਪ੍ਰਸ਼ਾਦਾ ਆਦਿਕ ਤਿਆਰ ਕੀਤਾ ਔਰ ਸ੍ਰੀ ਸਤਿਗੁਰੂ ਜੀ ਨੂੰ ਛਕਾਇਆ ਗਿਆ।
ਖਾਣ ਪਾਨ ਕਰਨ ਸਾਬਿਤਾਏ,
ਪ੍ਰਸ਼ਾਦਾ ਆਦਿਕ ਛਕਣ ਤੋਂ ਬਾਅਦ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣਾ ਜੋ ਵੀ ਕਰਮ ਆਦਿਕ ਕਰਨਾ ਸੀ ਕਰਕੇ ਰਾਤ ਆਰਾਮ ਨਾਲ ਬਿਤਾਈ।
ਭਈ ਪ੍ਰਾਤ ਜਾਗੇ ਮਜਨ ਆਏ,
ਅੰਮ੍ਰਿਤ ਵੇਲਾ ਹੋਇਆ, ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਗਰੀਬ ਨਵਾਜ ਪਾਤਸ਼ਾਹ ਜੀ ਉੱਠ ਕੇ ਇਸ਼ਨਾਨ ਆਦਿਕ ਕੀਤਾ।
ਲੱਗਿਓ ਦੀਵਾਨ ਆਏ ਸਭ ਕੋਈ,
ਦੀਵਾਨ ਸਜਿਆ ਹੋਇਆ ਹੈ, ਸਾਰੀ ਸਾਧ ਸੰਗਤ ਜਿੱਥੇ ਕਿੱਥੇ ਕਿਸੇ ਨੂੰ ਸੋਝੀ ਮਿਲੀ, ਖਬਰ ਮਿਲੀ, ਉਹ ਆ ਕੇ ਸਾਹਿਬ ਪਾਤਸ਼ਾਹ ਦੇ ਦੀਦਾਰ ਕਰ ਰਹੇ ਹਨ।
ਜਿਸ ਜਿਸ ਕੋ ਜਬ ਹੀ ਸੁਧ ਹੋਏ,
ਔਰ ਜਦੋਂ ਵੀ ਜਿਸ ਪਲ ਜਿਹੜੇ ਪਹਿਰ ਜਿਸ ਘੜੀ ਕਿਸੇ ਨੂੰ ਵੀ ਖਬਰ ਮਿਲ ਗਈ ਕਿ ਸਤਿਗੁਰੂ ਪਾਤਸ਼ਾਹ ਦਰਸ਼ਨ ਦੇ ਰਹੇ ਹਨ, ਉਹ ਜਿਹੜੀ ਵੀ ਹਾਲਤ ਵਿੱਚ ਹੈ ਤੁਰੰਤ ਦੌੜ ਕੇ ਆਉਂਦਾ ਹੈ ਕਿ ਮੈਂ ਵੀ ਦਰਸ਼ਨ ਕਰ ਲਵਾਂ।
ਮਿਲ ਹੈ ਆਨ ਸਿੱਖ ਸੰਗਤ ਸਾਰੇ,
ਸਾਰੀ ਜੋ ਸਾਧ ਸੰਗਤ ਹੈ ਸਤਿਗੁਰਾਂ ਨੂੰ ਮਿਲ ਰਹੀ ਹੈ। ਅਸਲ ਵਿੱਚ ਮਿਲਨ ਜੋ ਹੈ ਇਹ ਬੜਾ ਧਿਆਨ ਦੇਣ ਯੋਗ ਲਫ਼ਜ਼ ਹੈ, ਮਿਲਨ, ਕਿਉਂਕਿ ਇਨਸਾਨ ਜਿਹੜਾ ਹੈ ਉਹ ਦੁਨੀਆਂ ਦੇ ਵਿੱਚ ਵੀ ਮੇਲ ਜੋਲ ਵਧਾਉਂਦਾ ਹੈ, ਦੁਨੀਆਂ ਵਿੱਚ ਮੇਲ ਜੋਲ ਵਧਾਉਣ ਦੇ ਨਾਲ ਇਸ ਨੂੰ ਮਿਲਿਆ ਕਿ ਅਖੀਰਲੇ ਸਮੇਂ ਵਿੱਚ ਆ ਕੇ ਅਖੀਰਲਾ ਸਮਾਂ ਵੀ ਦੂਰ ਹੀ ਮੈਂ ਤੁਰ ਗਿਆ। ਸਤਿਗੁਰੂ ਪਾਤਸ਼ਾਹ ਤੇ ਕਹਿੰਦੇ ਨੇ ਉਹ ਇਹ ਜੀਵਨ ਦੇ ਵਿਛੁੜ ਹੈ, ਇਹ ਮਿਲਣ ਵਾਲੇ ਉਹ ਨੇ ਜਿਹੜੇ ਤੈਨੂੰ ਜਿਉਂਦੇ ਨੂੰ ਹੀ ਛੱਡ ਦਿੰਦੇ ਨੇ ਜਦੋਂ ਤੇਰੇ ਉੱਤੇ ਕੋਈ ਵਿਪੱਤੀ ਆ ਪਵੇ। ਪਰ ਫਿਰ ਵੀ ਮਿਲਣ ਜਿਹੜਾ ਉਹ ਕਾਇਮ ਹੈ, ਇਨਸਾਨ ਫਿਰ ਵੀ ਮਿਲਣ ਸਾਰ ਹੈ, ਸਾਰਿਆਂ ਦੇ ਵਿੱਚ ਰਹਿਣ ਵਾਲਾ, ਕਿਉਂਕਿ ਇਨਸਾਨ ਦੀ ਫਿਤਰਤ ਹੈ ਇਹ ਇਕੱਲਾ ਰਹਿ ਹੀ ਨਹੀਂ ਸਕਦਾ। ਹੋ ਸਕਦਾ ਜੇ ਕੋਈ ਕਹੇਗਾ ਮੈਂ ਇਕੱਲਾ ਰਹਿੰਦਾ ਹਾਂ, ਪਹਿਲੀ ਗੱਲ ਉਹ ਬੜੀ ਝੂਠ ਹੋਏਗੀ, ਇਕੱਲਾ ਇਨਸਾਨ ਕਦੀ ਹੋ ਹੀ ਨਹੀਂ ਸਕਦਾ। ਜਿੱਥੇ ਵੀ ਉਹ ਇਕੱਲਾ ਹੋਏਗਾ ਉਹਦੇ ਵਿਚਾਰ ਉਸ ਦੇ ਨਾਲ ਹੋਣਗੇ, ਔਰ ਜਿਸ ਦਿਨ ਇਨਸਾਨ ਇਕੱਲਾ ਹੋ ਗਿਆ ਉਹ ਇਕੱਲਾ ਨਹੀਂ ਹੋਏਗਾ, ਉਹ ਖੁਦਾ ਬਣ ਜਾਏਗਾ। ਕਿਉਂਕਿ ਜਿਸ ਦਿਨ ਇਨਸਾਨ ਨੂੰ ਪਤਾ ਲੱਗ ਗਿਆ ਕਿ ਦੁਨੀਆਂ ਵੱਲੋਂ ਹਟ ਕੇ ਮੈਂ ਆਪਣੇ ਵਾਲੇ ਪਾਸੇ ਆਵਾਂ, ਆਪਣੇ ਵੱਲ ਧਿਆਨ ਦੇਵਾਂ, ਉਸ ਦਿਨ ਇਹਨੂੰ ਪਤਾ ਲੱਗੇਗਾ ਕਿ ਮੈਂ ਦੂਸਰੇ ਨੂੰ ਵੇਖਦਾ ਸੀ, ਜਦੋਂ ਆਪਣੇ ਆਪ ਨੂੰ ਵੇਖਿਆ ਮੈਂ ਤੇ ਆਮ ਹੈ ਹੀ ਨਹੀਂ, ਮੈਂ ਖਾਸ ਹਾਂ, ਮੈਂ ਖੁਦਾ ਦਾ ਹੀ ਰੂਪ ਹਾਂ। ਸੋ ਅਰਜ਼ ਕਰਾਂ ਕਿ ਗਰੀਬ ਨਵਾਜ ਪਾਤਸ਼ਾਹ ਜੀ ਜਦੋਂ ਇਨਸਾਨ ਦੇ ਉੱਪਰ ਕਿਰਪਾ ਕਰਦੇ ਹਨ, ਕੈਸੀ ਕਿਰਪਾ ਕਿ ਉਸ ਨੂੰ ਇਹ ਚੀਜ਼ ਸਮਝਾਉਣੀ ਕਿ ਹੇ ਇਨਸਾਨ ਤੂੰ ਇਸ ਦੁਨੀਆਂ ਦੇ ਉੱਪਰ ਆਇਆ ਹੈ, ਤੂੰ ਕੁਛ ਨਵੇਕਲਾ ਹੈ। ਹੁਣ ਇਹ ਲੋਕ ਜਿਹੜੇ ਨੇ ਸਤਿਗੁਰੂ ਜੀ ਦੇ ਨਾਲ ਮਿਲਣ ਕਰਨ ਦੀ ਬਜਾਏ ਦੁਨੀਆਂ ਵਿੱਚ ਮਿਲਣ ਸਾਰ ਨੇ, ਪਰ ਜਦੋਂ ਇਹਨਾਂ ਲੋਕਾਂ ਨੂੰ ਪਤਾ ਲੱਗ ਜਾਏ ਕਿ ਜਿਹੜਾ ਅਸਲੀ ਮਿੱਤਰ ਹੈ, ਅਸਲੀ ਸੱਜਣ ਹੈ, ਉਹ ਸਤਿਗੁਰੂ ਹੈ, ਤੇ ਫਿਰ ਆਪ ਨੇ ਹੁਣ ਤੱਕ ਕਈ ਵਾਰ ਇਹ ਸ਼੍ਰਵਣ ਕੀਤਾ, ਜਿੱਥੇ ਵੀ ਸਤਿਗੁਰੂ ਜੀ ਪਹੁੰਚੇ, ਜਿਤਨੀ ਲੋਕਾਈ ਸੀ, ਜਿੰਨੇ ਵੀ ਸਾਧ ਸੰਗਤ ਦੇ ਰੂਪ ਵਿੱਚ ਸਿੱਖ, ਉਹ ਬੜੀ ਹੀ ਕਾਹਲੀ ਦੇ ਨਾਲ ਜੋ ਕੰਮ ਕਰਦੇ ਪਏ ਨੇ ਉਹਨੂੰ ਵੀ ਛੱਡ ਕੇ ਪਹਿਲਾਂ ਦਰਸ਼ਨ ਕਰਨ ਜਾਂਦੇ ਨੇ। ਜਦੋਂ ਅੱਗ ਬਲਦੀ ਹੋਵੇ, ਦੀਪਕ ਬਲਦਾ ਹੋਵੇ, ਉਸ ਵਕਤ ਕਦੀ ਵੇਖਿਆ ਹੈ ਕਿ ਜੋ ਪਤੰਗੇ ਹਨ, ਪਰਵਾਨੇ ਹਨ, ਉਹ ਇੱਕ ਲਾਈਨ ਇੱਕ ਕਤਾਰ ਵਿੱਚ ਆਉਂਦੇ ਹੋਣ? ਕਦੀ ਨਹੀਂ। ਹਰ ਇੱਕ ਨੂੰ ਪਹਿਲ ਕਾਹਲ ਹੁੰਦੀ ਹੈ, ਪਹਿਲਾਂ ਮੈਂ ਜਾ ਕੇ ਇਸ ਸ਼ਮਾ ਦੇ ਕੋਲ ਪਹੁੰਚਾਂ, ਅੱਗ ਦੇ ਕੋਲ, ਉੱਥੇ ਜਾਂਦੇ ਹੀ ਸੜਕੇ ਸਵਾ। ਪਰ ਅੰਦਰ ਦੀ ਜਿਹੜੀ ਉਹ ਡੋਰ ਹੈ, ਅੰਦਰ ਦਾ ਪਿਆਰ ਇਤਨਾ ਤੀਬਰ ਕਿ ਪਹਿਲਾਂ ਮੈਂ ਜਾਣਾ ਹੈ। ਇਸੇ ਤਰ੍ਹਾਂ ਸਿੱਖ ਦੀ ਹਾਲਤ ਹੈ, ਜਦੋਂ ਸਤਿਗੁਰੂ ਜੀ ਦਰਸ਼ਨ ਦਿੰਦੇ ਹੁੰਦੇ ਹਨ, ਉਸ ਵਕਤ ਹਰ ਇੱਕ ਦੇ ਹਿਰਦੇ ਦੀ ਭਾਵਨਾ ਐਸੀ ਕਿ ਮੈਨੂੰ ਜਿੰਨਾ ਸਤਿਗੁਰੂ ਪਿਆਰ ਕਰਦੇ ਨੇ ਹੋਰ ਕਿਹਨੂੰ ਕਰਦੇ ਹੋਣਗੇ, ਜਾਂ ਜਿੰਨਾ ਮੈਂ ਸਤਿਗੁਰਾਂ ਨੂੰ ਪਿਆਰ ਕਰਨਾ ਇੰਨਾ ਤੇ ਹੋਰ ਕੋਈ ਕਰਦਾ ਹੀ ਨਹੀਂ ਇਹਨੂੰ। ਇਹ ਸਿੱਖ ਵੀ ਉਸ ਵਕਤ ਆਪਣਾ ਆਪ ਵੀ ਭੁੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ, ਕਿਉਂਕਿ ਇਹਨਾਂ ਦੇ ਅੰਦਰ ਵੀ ਐਸੀ ਹੀ ਪ੍ਰਤੀਤੀ ਹੁੰਦੀ ਹੈ। ਸੋ ਇੱਥੇ ਵੀ ਕੀ ਹੋਇਆ, ਜਦੋਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀਦਾਰ ਦੇ ਰਹੇ ਹਨ, ਜਿਸ ਇਨਸਾਨ ਨੂੰ ਜਿਹੜੇ ਵੀ ਸਮੇਂ ਪਤਾ ਲੱਗਿਆ, ਖਬਰ ਥੋੜੀ ਜੀ ਵੀ ਮਿਲ ਗਈ ਕਿ ਸਤਿਗੁਰੂ ਦਰਸ਼ਨ ਦੇ ਰਹੇ ਹਨ, ਉਸੇ ਵਕਤ ਉਹ ਵਾਲਾ ਕੰਮ ਛੱਡ ਕੇ ਪਹਿਲਾਂ ਉਹ ਲੋਕ ਆ ਕੇ ਦਰਸ਼ਨ ਕਰਦੇ ਹਨ।
ਮਸਰ ਗਈ ਸੁਧ ਦੇਸ਼ ਉਧਾਰੇ,
ਸਾਰੇ ਨਗਰ ਸਾਰੇ ਦੇਸ਼ ਦੇ ਵਿੱਚ ਇਹ ਖਬਰ ਫੈਲ ਗਈ,
ਸੁਣ ਸੁਣ ਆਏ ਚੱਲੇ ਆਏ ਸਮੁਦਾਏ,
ਜਿੰਨੀ ਵੀ ਲੁਕਾਈ ਹੈ ਸਾਰੇ ਸੁਣ ਸੁਣ ਕੇ ਦਰਸ਼ਨ ਕਰਨ ਆ ਰਹੇ ਹਨ।
ਮਸੰਦ ਮਿਲੇ ਹਰ ਖਾਏ,
ਔਰ ਨਾਲ ਸੰਗਤ ਦੇ ਉਹਨਾਂ ਦੇ ਜੋ ਵੱਡੇ ਆਗੂ ਹਨ, ਮਸੰਦ ਹਨ, ਉਹ ਵੀ ਆ ਰਹੇ ਹਨ।
ਸ੍ਰੀ ਅੰਮ੍ਰਿਤਸਰ ਕੇ ਚੱਲ ਗਏ,
ਉਸ ਤੋਂ ਬਾਅਦ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਵੀ ਜੀ ਕਹਿੰਦੇ ਹਨ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਹਨ,
ਦਰਬ ਬ੍ਰਿੰਦ ਕੋ ਅਰਪਿਤ ਪਏ,
ਬਹੁਤ ਸਾਰਾ ਧਨ ਆਦਿਕ ਉੱਥੇ ਜਾ ਕੇ ਗੁਰੂ ਕੇ ਪਵਿੱਤਰ ਅਸਥਾਨ ਤੇ ਨਤਮਸਤਕ ਹੋ ਕੇ ਭੇਟਾ ਦਿੱਤਾ ਗਿਆ,
ਗੁਰਦ ਕੇ ਬੰਸ ਬਿਖਿਆ ਗੁਰ ਦਿੱਤਾ।
ਉਸ ਤੋਂ ਬਾਅਦ ਇੱਕ ਗੁਰੂ ਘਰ ਕਾ ਬੜਾ ਹੀ ਸਿਦਕੀ ਸਿੱਖ, ਜਿਨ੍ਹਾਂ ਦਾ ਨਾਮ ਹੈ ਬਾਬਾ ਗੁਰਦਿੱਤਾ ਜੀ, ਜੋ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਕੁਲ ਵਿੱਚੋਂ ਹਨ,
ਮਾਨ ਬਾਜ ਸਤਿਗੁਰ ਕੋ ਦਿੱਤਾ।
ਉਸ ਸਿੱਖ ਨੇ, ਉਸ ਸਿਦਕੀ ਸਿੱਖ ਨੇ ਆ ਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਘੋੜਾ ਜੋ ਹੈ ਭੇਟਾ ਕੀਤਾ
ਲਵਪੁਰ ਕੋ ਇੱਕ ਤਨੁਖ ਮਹਾਨਾ
ਔਰ ਉਸ ਤੋਂ ਬਾਅਦ ਲਵਪੁਰ ਭਾਵ ਲਾਹੌਰ ਤੋਂ ਲਿਆਂਦਾ ਹੋਇਆ ਇੱਕ ਤਨੁਖ ਇੱਕ ਧਨੁਸ਼ ਜਿਹੜਾ ਬੜਾ ਹੀ ਵਧੀਆ
ਔਰ ਪਿਓ ਤਰਕਸ਼ ਭਰ ਖਰਬਾਨਾ
ਉਸ ਤੋਂ ਬਾਅਦ ਇੱਕ ਭੱਥਾ ਜੋ ਕਿ ਤੀਰਾਂ ਦਾ ਇਹ ਸਾਰਾ ਕੁਝ ਉਸ ਵਕਤ ਉਸ ਸਿੱਖ ਨੇ ਭੇਟ ਕੀਤਾ
ਇਤਿਆਦਿਕ ਬਹੁ ਭੇਟ ਚੜਾਏ
ਕਵੀ ਜੀ ਕਹਿ ਰਹੇ ਹਨ ਇਤਿਆਦਿਕ ਇਸ ਤੋਂ ਇਲਾਵਾ ਔਰ ਇਤਨੀ ਕੁ ਭੇਟਾ ਜੋ ਹੈ ਉਸ ਸਿੱਖ ਨੇ ਦਿੱਤੀ
ਸ੍ਰੀ ਗੁਰ ਸਾਦਰ ਲੀਨ ਬਿਠਾਏ
ਔਰ ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਹੀ ਆਦਰ ਸਹਿਤ ਬੜੇ ਹੀ ਪ੍ਰੇਮ ਦੇ ਨਾਲ ਉਸ ਸਿੱਖ ਨੂੰ ਆਪਣੇ ਕੋਲ ਬੈਠਾ ਲਿਆ
ਕੁਸ਼ਲ ਪ੍ਰਸ਼ਨ ਕਰ ਸਭ ਸਤਿਕਾਰੇ
ਔਰ ਉਸ ਸਿੱਖ ਨੂੰ ਪ੍ਰੇਮ ਦੇ ਨਾਲ ਬਚਨ ਕਰਦੇ ਹਨ ਉਸ ਦਾ ਹਾਲ ਪੁੱਛਦੇ ਹਨ ਇਸ ਤਰ੍ਹਾਂ ਉਸ ਨੂੰ ਨਿਵਾਜ ਰਹੇ ਹਨ
ਜਥਾ ਜੋਗ ਕਹਿ ਦਿਓ ਅਗਾ ਹਰੇ
ਉਸ ਤੋਂ ਬਾਅਦ ਜਥਾ ਜੋਗ ਕਹਿ ਦਿਓ ਹਾਰੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਹੋਰ ਹੁਕਮ ਕੀਤਾ ਕਿ ਇਸ ਸਿੱਖ ਨੂੰ ਕੁਛ ਸ਼ਕਨ ਨੂੰ ਦਿੱਤਾ ਜਾਵੇ
ਕਾਬਲ ਆਦ ਸਿੱਖ ਸਮੁਦਾਏ
ਫਿਰ ਕਵੀ ਜੀ ਕਹਿੰਦੇ ਹਨ ਕਿ ਕਾਬਲ ਆਦਿਕ ਅਜਿਹੇ ਸਾਡਾਂ ਤੋਂ ਜਿਤਨੇ ਵੀ ਸਿੱਖ ਹਨ
ਦਰਬ ਸਮੇਤ ਮਸੰਦ ਸੋ ਆਏ
ਉਹਨਾਂ ਦੇ ਨਾਲ ਉਹਨਾਂ ਦੇ ਵੱਡੇ ਆਗੂ ਮਸੰਦ ਆਦਿਕ ਵੀ ਹਨ ਇਹ ਸਾਰੀ ਸੰਗਤ ਜੋ ਹੈ ਦਰਸ਼ਨ ਕਰਨ ਆ ਰਹੀ ਹੈ
ਲੋ ਕਹੋ ਨਿਤਾ ਪ੍ਰਤੀ ਆਵੇ
ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਨ ਮੈਂ ਕਿੰਨਾ ਕੁ ਦੱਸਾਂ ਭਾਵ ਸਤਿਗੁਰੂ ਪਾਤਸ਼ਾਹ ਜੀ ਦਾ ਦੀਦਾਰ ਕਰਨ ਵਾਸਤੇ ਕੁੱਲ ਅਖਿਲ ਲੋਕਾਈ ਉਸ ਵਕਤ ਪਹੁੰਚ ਰਹੀ ਹੈ
ਸਭ ਦੇਸ਼ਨ ਮੈਂ ਸੁਣ ਸੁਣ ਤਾਵੇ
ਜਿੱਥੇ ਵੀ ਕਿਸੇ ਨੂੰ ਪਤਾ ਲੱਗਦਾ ਹੈ ਕਿ ਗਰੀਬ ਨਵਾਜ ਪਾਤਸ਼ਾਹ ਦਰਸ਼ਨ ਦੇ ਰਹੇ ਹਨ ਹਰ ਕੋਈ ਆਪਣੇ ਮਨ ਦੀ ਭਾਵਨਾ ਨੂੰ ਲੈ ਕੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਆ ਰਿਹਾ ਹੈ
ਸੁਰੋ ਪਾਉ ਦੇ ਕਰਹਿ ਬਸਰਜਨ
ਔਰ ਸਤਿਗੁਰੂ ਪਾਤਸ਼ਾਹ ਜੀ ਅਜਿਹੇ ਸਿੱਖਾਂ ਨੂੰ ਸਿਰੋਪਾ ਦੇ ਕੇ ਫਿਰ ਕਈਆਂ ਨੂੰ ਪ੍ਰੇਮ ਦੀ ਮਿੱਠੀ ਬੋਲੀ ਬੋਲ ਕੇ ਅਜਿਹੇ ਸੁਭਾਵ ਦੇ ਨਾਲ ਪਾਤਸ਼ਾਹ ਜੀ ਵਿਸਰਜਨ ਭਾਵ ਵਾਪਸ ਭੇਜਦੇ ਹਨ
ਜੋ ਜਿਸ ਪੁਰ ਮੈਂ ਤਹਿ ਕੋ ਤਤ ਛਿਨ
ਔਰ ਜਿਹੜਾ ਜਿਸ ਨਗਰ ਦਾ ਹੈ
ਰਹਿਓ ਨਿਕਟ ਗੁਰ ਦਿੱਤਾ ਭਾਈ
ਇਸ ਤਰ੍ਹਾਂ ਜਿਹੜਾ ਜਿਹੜੇ ਨਗਰ ਦਾ ਹੈ ਉਹ ਵਾਪਸ ਤੁਰ ਜਾਂਦਾ ਹੈ ਔਰ ਉਸ ਤੋਂ ਬਾਅਦ ਕਵੀ ਜੀ ਕਹਿੰਦੇ ਹਨ ਕਿ ਜੋ ਭਾਈ ਗੁਰਦਿੱਤਾ ਜੀ ਹਨ ਉਹ ਸਤਿਗੁਰੂ ਜੀ ਦੇ ਕੋਲ ਰਹਿ ਗਏ
ਪ੍ਰੇਮੀ ਅਪਰ ਮਿਲੈ ਗਨ ਆਏ
ਹੋਰ ਵੀ ਬੜੇ ਗੁਰੂ ਕੇ ਪ੍ਰੇਮੀ ਸਿੱਖ ਜੋ ਹਨ ਸਤਿਗੁਰੂ ਜੀ ਦਾ ਦੀਦਾਰ ਕਰ ਰਹੇ ਹਨ
ਸੰਗਤ ਆਵਤ ਜਾਤ ਵਿਸਾਲਾ
ਇੱਕ ਜਾਂ ਦੋ ਦੀ ਗੱਲ ਨਹੀਂ ਬਹੁਤ ਸਾਰੀ ਸੰਗਤ ਜੋ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਘਰ ਵਿਖੇ ਆ ਕੇ ਦਰਸ਼ਨ ਕਰਦੀ ਹੈ ਔਰ ਵਾਪਸ ਜਾ ਰਹੀ ਹੈ
ਤਿਉ ਰਹਿਤ ਜਬਹਿ ਚਿਰ ਕਾਲਾ
ਇਸ ਤਰ੍ਹਾਂ ਬੜਾ ਸਮਾਂ ਜੋ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਿਤਾ ਕੇ ਸਾਰੇ ਤੁਰ ਜਾਂਦੇ ਹਨ
ਬਹੁਤ ਕੀਰਤਨ ਲਗਾ ਦੀਵਾਨ
ਔਰ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਫਿਰ ਕੀਰਤਨ ਹੋ ਰਿਹਾ ਹੈ ਦੀਵਾਨ ਲੱਗਾ ਹੈ ਸਾਧ ਸੰਗਤ ਇਕੱਤਰ ਹੋ ਕੇ ਬੈਠੀ ਹੋਈ ਹੈ
ਮਿਲ ਮਿਲ ਉਧਰੇ ਬ੍ਰਿੰਦ ਜਹਾਨ
ਔਰ ਇਸ ਕੀਰਤਨ ਦੇ ਨਾਲ ਮਿਲ ਮਿਲ ਔਰ ਦੂਸਰਾ ਇਸ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਜਦੋਂ ਮਿਲਦੇ ਹਨ ਤੇ ਸਾਰਿਆਂ ਦਾ ਭਲਾ ਹੋ ਗਿਆ ਗੁਰਬਾਣੀ ਦੇ ਵਿੱਚ ਗਰੀਬ ਨਵਾਜ ਪਾਤਸ਼ਾਹ ਬੜਾ ਵਧੀਆ ਪ੍ਰਮਾਣ ਦਿੰਦੇ ਹਨ ਕਿ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਗੁਰਮੁਖ ਜਿਹੜਾ ਹੈ ਇਸ ਨੂੰ ਕੀਰਤਨ ਨੂੰ ਧਿਆਨ ਦੇ ਨਾਲ ਜਪੇ ਇਸ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰੇ ਕਿਉਂਕਿ ਜਦੋਂ ਉਸ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਾਗੀ ਸ਼ਬਦ ਪੜ੍ਹਦੇ ਹਨ ਕੀਰਤਨ ਹੁੰਦਾ ਹੈ ਉਸ ਵਕਤ ਸ਼ਰਵਣ ਕਰਨ ਵਾਲਾ ਉਸ ਨੂੰ ਪਤਾ ਹੋਵੇ ਕਿ ਇਹ ਕੀ ਕਹਿ ਰਹੇ ਨੇ ਫਿਰ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਵੇ ਜੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕੀਰਤਨ ਹੋ ਰਿਹਾ ਕਿ ਕਲਯੁਗ ਮਹਿ ਕੀਰਤਨ ਪ੍ਰਧਾਨਾ ਕੀਰਤਨ ਦੇ ਵਿੱਚ ਇਸ ਨੂੰ ਸਿੱਖਿਆ ਮਿਲਦੀ ਹੈ ਕਿ हे ਗੁਰੂ ਕੇ ਸਿੱਖ ਤੂੰ ਧਿਆਨ ਦੇ ਨਾਲ ਉਹ ਗੁਰੂ ਕਾ ਨਾਮ ਜਪ ਫਿਰ ਤੇਰੇ ਉੱਪਰ ਕਿਰਪਾ ਹੋਵੇਗੀ ਔਰ ਜਦੋਂ ਇੱਥੇ ਦੀ ਗੱਲ ਹੋ ਰਹੀ ਹੈ ਕਿ ਜਿਹੜੇ ਵੀ ਆ ਕੇ ਸਤਿਗੁਰੂ ਪਾਤਸ਼ਾਹ ਨੂੰ ਮਿਲਦੇ ਹਨ ਉਹ ਉਧਰ ਗਏ ਉਹਨਾਂ ਦਾ ਭਲਾ ਹੋਇਆ ਉਹ ਮੁਕਤ ਹੋਏ ਹੁਣ ਸਤਿਗੁਰੂ ਨੂੰ ਮਿਲਿਆ ਕਿਵੇਂ ਜਾਂਦਾ ਹੈ ਜ਼ਰੂਰੀ ਨਹੀਂ ਕਿ ਜੇ ਵੇਖਿਆ ਜਾਵੇ ਪ੍ਰਤੱਖ ਰੂਪ ਦੇ ਵਿੱਚ ਅਜਿਹੇ ਗੁਰੂ ਕੇ ਸਿੱਖ ਜਿਨ੍ਹਾਂ ਨੇ ਸਤਿਗੁਰੂ ਜਦੋਂ ਉਹਨਾਂ ਨੂੰ ਮਿਲਿਆ ਆਪਣੀ ਗਲਵੱਕੜੀ ਵਿੱਚ ਸਤਿਗੁਰੂ ਲੈ ਲੈਂਦੇ ਨੇ। ਉਹ ਵੀ ਮਿਲਣਾ ਇੱਕ ਬੜੇ ਵੱਡੇ ਭਾਗ ਹੁਣ ਤਾਂ ਹੀ ਸਤਿਗੁਰੂ ਆਪਣੀ ਗਲਵੱਕੜੀ ਵਿੱਚ ਲੈਂਦਾ ਹੈ। ਫਿਰ ਦੂਸਰੀ ਗੱਲ ਕਿ ਜਦੋਂ ਇਨਸਾਨ ਦਾ ਹਿਰਦਾ ਇਨਸਾਨ ਦਾ ਮਨ ਗੁਰੂ ਦੇ ਇੰਨਾ ਕੁ ਨਜ਼ਦੀਕ ਹੋਵੇ ਤੇ ਉੱਥੇ ਦੱਸਿਆ ਹੈ ਗੁਰਸਭਾ ਏਵ ਨਾ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹੇ ਹਦੂਰ। ਜੇ ਤੇਰਾ ਮਨ ਗੁਰੂ ਕੇ ਚਰਨਾਂ ਵਿੱਚ ਜੁੜਿਆ ਹੈ ਅਸਲ ਮਿਲਣ ਤੇਰਾ ਉਹ ਹੈ। ਔਰ ਜਿਨ੍ਹਾਂ ਲੋਕਾਂ ਨੇ ਆਪਣਾ ਮਨ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਿਤ ਕਰ ਦਿੱਤਾ ਉਹਨਾਂ ਵਾਸਤੇ ਲਿਖਿਆ ਹੈ ਉਹ ਲੋਕਾਂ ਦਾ ਭਲਾ ਹੋਇਆ, ਉਹ ਲੋਕ ਤਰ ਗਏ। ਹੁਣ ਜੇ ਵੇਖਿਆ ਜਾਏ ਅਸੀਂ ਸਾਖੀ ਕਈ ਵਾਰ ਸ਼੍ਰਵਣ ਕਰਦੇ ਹਾਂ ਉਸ ਭਾਈ ਕੀਰਤੀਏ ਦੇ ਪਿਤਾ ਦੀ ਜਿਹੜਾ ਕਿ ਰਿਛ ਦੀ ਜੂਨ ਵਿੱਚ ਪੈ ਗਿਆ ਸੀ। ਹੁਣ ਉਹ ਕੀ ਸੀ? ਸਤਿਗੁਰੂ ਪਾਤਸ਼ਾਹ ਦਾ ਬੇਸ਼ੱਕ ਸੇਵਕ ਹੀ ਸੀ ਪਰ ਇਹ ਵੇਖੋ ਕਿ ਹੈ ਤੇ ਨਜ਼ਦੀਕੀ ਵਿੱਚ ਉਹ ਵੀ ਸੀ, ਪਰ ਫਰਕ ਇਹ ਪੈ ਗਿਆ ਉਹ ਨਜ਼ਦੀਕੀ ਉਹਦੀ ਅੰਤਰੀਵ ਨਜ਼ਦੀਕੀ ਨਹੀਂ ਸੀ। ਉਹ ਸਿਰਫ ਇੱਕ ਸਰੀਰ ਦੀ ਨਜ਼ਦੀਕੀ ਤੇ ਸੀ, ਪਰ ਉਹ ਸਰੀਰ ਦੀ ਨਜ਼ਦੀਕੀ ਕਰਕੇ ਹੀ ਫਿਰ ਕੀ ਹੋਇਆ, ਬੇਸ਼ੱਕ ਉਹ ਰਿਸ਼ ਦੀ ਜੂਨੇ ਚ ਸੀ ਤੇ ਅਗਲੀ ਵਾਰ ਸਤਿਗੁਰਾਂ ਉਹਦੀ ਮੁਕਤੀ ਵੀ ਕੀਤੀ, ਉਹਨੂੰ ਫਲ ਮਿਲਿਆ ਉਹਦੇ ਸਰੀਰ ਦੀ ਨਜ਼ਦੀਕੀ ਦਾ। ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਿਸ਼ ਵਾਲਾ ਆਉਂਦਾ ਹੈ ਕਈ ਤਰ੍ਹਾਂ ਦੇ ਉਹ ਨਾਚ ਵਿਖਾਉਂਦਾ ਹੈ। ਭਾਈ ਕੀਰਤੀਆ ਜਿਹੜਾ ਹੈ ਇਹ ਵੀ ਸਤਿਗੁਰੂ ਪਾਤਸ਼ਾਹ ਦਾ ਸੇਵਕ ਹੈ। ਜਦੋਂ ਸਾਰੇ ਹੱਸ ਰਹੇ ਨੇ ਇਹ ਹੱਸਿਆ ਤੇ ਉਸ ਵਕਤ ਸਾਹਿਬ ਪਾਤਸ਼ਾਹ ਬਚਨ ਕੀਤਾ ਤੂੰ ਨਾ ਹੱਸ। ਕਈ ਵਾਰ ਆਪਨੇ ਸਾਖੀ ਨੂੰ ਸ਼੍ਰਵਣ ਕੀਤਾ ਹੈ, ਮੈਂ ਪੂਰੀ ਇਸ ਨੂੰ ਰਿਪੀਟ ਨਹੀਂ ਕਰਾਂਗਾ, ਸਿਰਫ ਇਹ ਗੱਲ ਕਰਾਂਗਾ ਕਿ ਇਨਸਾਨ ਦਾ ਹਿਰਦਾ ਸ਼ਰਧਾ ਇਹਦੀ ਭਾਵਨਾ ਇਹ ਕੀ ਚੀਜ਼ ਹੈ ਤੇ ਸਰੀਰ ਦੀ ਨੇੜਤਾ ਕੱਲੀ ਕੀ ਚੀਜ਼ ਹੈ। ਆਪਨੇ ਸ਼੍ਰਵਣ ਵੀ ਕੀਤਾ ਸੀ ਕਿ ਜਦੋਂ ਸਤਿਗੁਰੂ ਪਾਤਸ਼ਾਹ ਇਹਨੂੰ ਬਚਨ ਕੀਤਾ ਕਿ ਇਹ ਅਸਲ ਚ ਤੇਰਾ ਪਿਤਾ ਹੈ, ਇਹਨੂੰ ਰਿਸ਼ ਦੀ ਜੂਨ ਕਿਉਂ ਮਿਲੀ? ਕਿਉਂਕਿ ਸਿੱਖ ਇੱਕ ਤੁਰਿਆ ਜਾਂਦਾ ਸੀ, ਇਹ ਜਿਹੜਾ ਪ੍ਰਸ਼ਾਦ ਵਰਤਾਉਂਦਾ ਪਿਆ ਸੀ। ਹੁਣ ਉਸ ਵਕਤ ਉਹ ਸਿੱਖ ਜਿਹਨੇ ਕਿ ਸਾਰਾ ਦਿਨ ਆਪਣਾ ਸੇਵਾ ਕਰਨੀ, ਉਹਨੇ ਆਪਣਾ ਕੰਮ ਕਰਨਾ, ਨਹੀਂ ਵੀ ਕਦੀ ਸਮਾਂ ਨੂੰ ਲੱਗਿਆ ਹੋ ਸਕਦਾ ਇਸ਼ਨਾਨ ਕਰਨ ਦਾ, ਪਰ ਆਪਣੀ ਉਹ ਕਿਰਤ ਤੇ ਕਰ ਰਿਹਾ ਹੈ। ਕਿਉਂਕਿ ਕਿਰਤ ਜਿਹੜਾ ਆਪਣੇ ਕੰਮ ਦੇ ਵਿੱਚ ਢੰਗ ਦੇ ਨਾਲ ਕਰ ਰਿਹਾ ਹੈ ਉਹ ਵੀ ਬੜਾ ਵੱਡਾ ਇੱਕ ਬੰਦਗੀ ਹੈ, ਇੱਕ ਭਜਨ ਹੈ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਕਬੀਰ ਜੀ ਕਹਿ ਰਹੇ ਨੇ ਜੇ ਗ੍ਰਸਥ ਆਸ਼ਰਮ ਚ ਰਹਿਣਾ ਤੇ ਚੰਗੀ ਤਰ੍ਹਾਂ ਰਹਿ, ਧਰਮ ਦੇ ਨਾਲ ਰਹਿ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਬਚਨ ਹੈ, ਉੱਥੇ ਪ੍ਰਸੰਗ ਚੱਲਦਾ ਪਿਆ ਸੀ ਇਸ਼ਨਾਨ ਦੀ ਬਾਬਤ ਕਿ ਜਿਹੜੇ ਇਸ਼ਨਾਨ ਕਰਦੇ ਨੇ ਉਹ ਇਹਨਾਂ ਸਮਝ ਲੈਣ ਕਿ ਅਸੀਂ ਮੁਕਤ ਹੋ ਜਾਵਾਂਗੇ, ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਜਿਹੜੇ ਤਬੇਲੇ ਦੀ ਸੇਵਾ ਕਰਦੇ ਪਏ ਨੇ ਇਹਦਾ ਮਤਲਬ ਉਹ ਮੁਕਤ ਨਾ ਹੋਣਗੇ। ਉਹਨਾਂ ਕਹਿਣ ਦਾ ਭਾਵ ਉਹ ਜਿਹੜੇ ਉਹ ਸਿੱਖ ਸੇਵਾ ਕਰਦੇ ਨੇ ਕਈ ਵਾਰ ਸਮਾਂ ਨਹੀਂ ਮਿਲਦਾ, ਉਹ ਲੇਟ ਵੀ ਹੋ ਜਾਣ, ਹੱਥ ਨਾ ਧੋਏ ਹੁਣ ਜਾਂ ਕਦੀ ਇਸ਼ਨਾਨ ਤੋਂ ਵੀ ਲੇਟ ਹੋ ਗਏ ਕਿ ਉਹਨਾਂ ਦੀ ਮੁਕਤੀ ਨਹੀਂ ਹੋਏਗੀ। ਕਹਿਣ ਤੋਂ ਭਾਵ ਜੇ ਉਹ ਸੇਵਾ ਕਰਦੇ ਪਏ ਨੇ ਪੂਰੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ, ਉਹ ਵੀ ਇੱਕ ਬੜੀ ਵੱਡੀ ਚੀਜ਼ ਹੈ ਉਹਨਾਂ ਦੀ। ਸੋ ਅਰਜ਼ ਕਰਾਂ ਇਹ ਸਿੱਖ ਵੀ ਸਿਦਕੀ ਸਿੱਖ ਸੀ, ਹੱਥ ਨਾ ਧੋਏ, ਕਾਲ ਸੀ, ਗੱਡਾ ਇਹਦਾ ਤੁਰਿਆ ਜਾਂਦਾ ਸੀ। ਇਸ ਨੇ ਕਿਹਾ ਸਿੱਖਾ ਤੇਰੇ ਚਰਨਾਂ ਚ ਬੇਨਤੀ ਹੈ, ਮੈਨੂੰ ਵੀ ਪ੍ਰਸ਼ਾਦ ਦੇ ਦੇ, ਸਤਿਗੁਰੂ ਪਾਤਸ਼ਾਹ ਨੂੰ ਭੋਗ ਲੱਗਿਆ ਮੈਂ ਵੀ ਛਕ ਲਵਾਂਗਾ। ਇਹਨੇ ਜੈਸਾ ਲਫ਼ਜ਼ ਬੋਲਿਆ ਤੁਹਾਨੂੰ ਪਤਾ, ਇਹਨੇ ਕਿਹਾ ਉਹ ਪਿੱਛੇ ਹਟ, ਹੱਥ ਧੋ ਕੇ ਆ ਫਿਰ ਆਵੀ। ਫਿਰ ਅੱਗੋਂ ਆਵਾਜ਼ ਆਈ ਨਾ ਸਿੱਖਾ, ਉਹ ਵੇਖ ਗੱਡਾ ਤੁਰਿਆ ਜਾਂਦਾ, ਕਿਸੇ ਦੇ ਵਿੱਚ ਵੱਜ ਜਾਊਗਾ, ਸਮਾਨ ਲੱਦਿਆ ਹੋਇਆ, ਮੈਨੂੰ ਜਾਣ ਦੇ। ਫਿਰ ਕਰੜਾ ਲਫ਼ਜ਼ ਬੋਲਿਆ, ਰਿੱਛ ਵਾਂਗੂ ਛਲਾਂਗਾ ਮਾਰਦਾ ਫਿਰਦਾ ਇੱਕ ਪਾਸੇ ਹੋ। ਪਰ ਉਹ ਸਿਦਕੀ ਸਿੱਖ ਸੀ, ਉਹਦੇ ਅੰਦਰ ਪ੍ਰੇਮ ਸੀ ਗੁਰੂ ਵਾਸਤੇ, ਕਿਉਂਕਿ ਜੇ ਇਹਨੂੰ ਲਫ਼ਜ਼ ਮਾੜਾ ਬੋਲਿਆ ਤੇ ਯਾਦ ਰੱਖਣਾ ਜੇ ਲਫ਼ਜ਼ ਬੋਲਿਆ ਜਾਵੇ ਕੂਕਰ ਕੋ ਮਾਰਤ ਨਾ ਕੋਊ ਨਾਮ ਲੈ ਕੇ ਤਾਂ ਹੈ, ਮਾਰਤ ਹੈ ਤਾਂ ਕੋ ਲੈ ਕੇ ਖਾਵੰਦ ਕੋ ਨਾਮ ਹੈ। ਕਹਿੰਦੇ ਨੇ ਕੁੱਤੇ ਨੂੰ ਜਦੋਂ ਮਾਰ ਪੈਂਦੀ ਹੈ ਤੇ ਉਦੋਂ ਕਿਹਾ ਜਾਂਦਾ ਤੇਰਾ ਸਾਈ ਮਰੇ। ਜਦੋਂ ਇਨਸਾਨ ਕੋਈ ਵੀ ਤਾਨਾ ਮਾਰਦੇ ਨੇ ਉਸ ਵਕਤ ਯਾਦ ਰੱਖਣਾ ਜੇ ਅਮਰਦਾਸ ਜੀ ਨੂੰ ਨਥਾਵਾਂ ਕਿਹਾ ਸੀ ਨਾ ਜੁਲਾਹੀ ਨੇ, ਇਹ ਤੇ ਨਥਾਵਾਂ ਹੈ, ਉਸ ਵਕਤ ਅਮਰਦਾਸ ਜੀ ਨੇ ਕਿਉਂ ਸਰਾਫ ਦਿੱਤਾ ਸੀ? ਕਿਉਂਕਿ ਗੱਲ ਉਹਨਾਂ ਦੇ ਸਾਈਂ ਤੇ ਜਾਂਦੀ ਪਈ ਸੀ ਬਈ ਜੇ ਮੈਂ ਨਥਾਵਾਂ ਇਹਦਾ ਮਤਲਬ ਮੇਰੇ ਗੁਰੂ ਦਾ ਵੀ ਕੋਈ ਥਾਂ ਨਹੀਂ, ਮੈਂ ਤੇ ਗੁਰੂ ਵਾਲਾ, ਮੈਂ ਨਥਾਵਾਂ ਕਿਵੇਂ ਹੋ ਸਕਦਾ। ਉਸ ਵਕਤ ਅਮਰਦਾਸ ਜੀ ਨੇ ਕਿਹਾ ਸੀ ਕਮਲੀਏ ਮੈਂ ਨਥਾਵਾਂ ਨਹੀਂ ਮੈਂ ਗੁਰੂ ਵਾਲਾ, ਕਿਉਂਕਿ ਗੱਲ ਗੁਰੂ ਤੇ ਜਾਂਦੀ ਹੈ। ਇਸ ਸਿੱਖ ਨੂੰ ਵੀ ਜਦੋਂ ਇਸ ਭਾਈ ਕੀਰਤੀਏ ਦੇ ਪਿਤਾ ਨੇ ਕਿਹਾ ਸੀ ਨਾ ਰਿੱਛ ਵਾਂਗੂ ਛਲਾਂਗਾ ਮਾਰਦੇ ਤੇ ਯਾਦ ਰੱਖਣਾ, ਇਸ਼ਾਰਾ ਕਿਤੇ ਹੋਰ ਜਾ ਰਿਹਾ ਸੀ, ਸਿੱਖ ਤੇ ਫਿਰ ਇਹ ਗੁਰੂ ਦਾ ਹੀ ਸੀ। ਇਸ ਨੇ ਕਿਹਾ ਭਲਿਆ, ਪ੍ਰਸ਼ਾਦ ਥੱਲੋਂ ਚੁੱਕ ਕੇ ਮੂੰਹ ਚ ਪਾਇਆ ਜੋ ਕਿਤੇ ਮਿੱਟੀ ਚ ਵੀ ਮਿਲਿਆ ਸੀ, ਔਰ ਕਹਿਆ ਮੈਂ ਰਿੱਛ ਨਹੀਂ ਮੈਂ ਤੇ ਗੁਰੂ ਕਾ ਸਿੱਖ ਹਾਂ। ਅਗਲਾ ਕਰੜਾ ਲਫ਼ਜ਼ ਜਿਹੜਾ ਉਹ ਵੀ ਵਰਤ ਗਿਆ। ਫਿਰ ਉਹ ਜਿਹੜਾ ਹੈ ਫਿਰ ਭਾਈ ਕੀਰਤੀਏ ਦਾ ਪਿਤਾ ਉਹ ਰਿੱਛ ਦੀ ਜੂਨ ਪੈ ਗਿਆ, ਕਿਉਂਕਿ ਉਹਦਾ ਮਨ ਗੁਰੂ ਦੇ ਨੇੜੇ ਨਹੀਂ ਸੀ। ਜੇ ਮਨ ਨੇੜੇ ਹੁੰਦਾ ਫਿਰ ਕਰੜਾ ਲਫ਼ਜ਼ ਕਿਉਂ ਬੋਲ ਜਾਂਦਾ। ਇੱਥੇ ਗੱਲ ਚੱਲ ਰਹੀ ਹੈ ਕਿ ਉਹ ਲੋਕ ਜਿਹੜੇ ਗੁਰੂ ਨੂੰ ਮਿਲਦੇ ਹਨ ਉਹਨਾਂ ਦਾ ਭਲਾ ਹੁੰਦਾ, ਮਿਲਣ ਅਸਲ ਵਿੱਚ ਹੈ ਮਨ ਦਾ। ਤੇ ਫਿਰ ਮੈਂ ਅਰਜ਼ ਕਰਾਂ, ਸਵਾਲ ਪੈਦਾ ਹੁੰਦਾ ਕਿ ਉਹ ਜੇ ਸਰੀਰ ਕਰਕੇ ਤੇ ਮਿਲਿਆ ਸੀ, ਮਨ ਕਰਕੇ ਨਹੀਂ ਸੀ ਮਿਲਿਆ, ਤੇ ਕੀ ਹੋਇਆ? ਸਰੀਰ ਕਰਕੇ ਤੇ ਮਿਲਿਆ ਸੀ, ਤੇ ਜੇ ਸਰੀਰ ਕਰਕੇ ਉਹ ਮਿਲਿਆ ਸੀ ਤਾਂ ਹੀ ਤੇ ਅਗਲੇ ਜਨਮ ਚ ਜਦੋਂ ਰਿੱਛ ਬਣਿਆ ਤੇ ਗੁਰੂ ਪਾਤਸ਼ਾਹ ਨੇ ਉਹਦਾ ਉਧਾਰ ਵੀ ਕੀਤਾ। ਸੋ ਅਰਜ਼ ਕਰਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਠੀਕ ਹੈ ਜਿੱਥੇ ਸਰੀਰ ਦੀ ਨਿਕਟਵਰਤੀ ਹੋਣੀ ਬੜੀ ਹੀ ਵੱਡੀ ਚੀਜ਼ ਹੈ, ਗੁਰੂ ਦੀ ਸੇਵਾ ਮਿਲਣੀ ਕੋਈ ਆਮ ਗੱਲ ਨਹੀਂ। ਜਿਤਨੇ ਵੀ ਸਤਿਗੁਰੂ ਦੀ ਸੇਵਾ ਕਰਦੇ ਨੇ ਬੜੇ ਵੱਡੇ ਭਾਗ, ਪਰ ਨਾਲ ਹੀ ਸਤਿਗੁਰੂ ਕਿਰਪਾ ਕਰਨ, ਜਦੋਂ ਇਨਸਾਨ ਦਾ ਮਨ ਵੀ ਨੇੜੇ ਹੋਵੇ ਤੇ ਬਹੁਤ ਹੀ ਵਧੀਆ ਹੈ। ਸੋ ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਵੀ ਕਹਿ ਰਹੇ ਹਨ ਕਿ ਜਿਹੜੇ ਸਿੱਖ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਉਂਦੇ ਹਨ, ਉਹਨਾਂ ਦੇ ਚਰਨਾਂ ਵਿੱਚ ਆ ਕੇ ਉਹਨਾਂ ਨੂੰ ਫਲ ਕੀ ਮਿਲਦਾ ਹੈ ਕਿ ਉਹਨਾਂ ਦਾ ਭਲਾ ਹੋ ਜਾਂਦਾ ਹੈ। ਜਿਵੇਂ ਕਿ ਸ਼੍ਰੀਮਾਨ ਪੰਡਿਤ ਗੋਪਾਲ ਸਿੰਘ ਜੀ ਬੜਾ ਵਧੀਆ ਕਹਿੰਦੇ ਹੁੰਦੇ ਸੀ ਕਿ ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ। ਉਹਨਾਂ ਨੇ ਅਕਸਰ ਆਪਣੇ ਦੀਵਾਨਾਂ ਵਿੱਚ ਇਹ ਕਹਿਣਾ ਕਿ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿੰਨੇ ਤਾਰ ਦਿੱਤੇ ਨੇ ਉਹ ਨਹੀਂ ਗਿਣੇ ਜਾ ਸਕਦੇ, ਆਕਾਸ਼ ਦੇ ਤਾਰੇ ਜ਼ਰੂਰ ਗਿਣੇ ਜਾਣਗੇ, ਇਹ ਗਿਣਨਸਾਰ ਹੋ ਸਕਦੇ ਨੇ, ਪਰ ਜੋ ਸਤਿਗੁਰਾਂ ਨੇ ਕਿਰਪਾ ਕੀਤੀ। ਸੋ ਉਹੀ ਅਲਫਾਜ਼ ਕਵੀ ਸੰਤੋਖ ਸਿੰਘ ਜੀ ਵਰਤ ਰਹੇ ਹਨ ਕਿ ਜਿੰਨੇ ਸਿੱਖ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਮੁਕਤ ਹੁੰਦੇ ਹਨ, ਜਿਤਨੇ ਸਿੱਖਾਂ ਦਾ ਭਲਾ ਹੁੰਦਾ ਹੈ, ਇਹ ਕਵੀ ਸੰਤੋਖ ਸਿੰਘ ਉਹਨਾਂ ਨੂੰ ਗਿਣ ਨਹੀਂ ਸਕਦਾ। ਉਸ ਤੋਂ ਬਾਅਦ ਹੋਰ ਕਈ ਨਵੇਂ ਸਿੱਖ ਆ ਕੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖ ਸਜਦੇ ਹਨ। ਇਸ ਤਰ੍ਹਾਂ ਕਈ ਸਿੱਖਾਂ ਨੇ ਸੁੱਖ ਪ੍ਰਾਪਤ ਕੀਤਾ, ਕਈ ਹੋਰ ਲੈਣਗੇ, ਭਾਵ ਇਹ ਸਮਾਂ ਇਸ ਤਰ੍ਹਾਂ ਬਤੀਤ ਹੁੰਦਾ ਗਿਆ।
ਕੋ ਸਿਮਰਤ ਗੁਰੂ ਕਿਰਪਾਲਾ,
ਔਰ ਜੋ ਕਿਰਪਾਲਾ ਕਿਰਪਾ ਦੇ ਘਰ ਸਤਿਗੁਰੂ ਹਨ, ਇਸ ਤਰ੍ਹਾਂ ਆਪਣੇ ਸਪੁੱਤਰ ਭਾਵ ਸਾਹਿਬਜ਼ਾਦੇ ਗੋਬਿੰਦ ਪਾਤਸ਼ਾਹ ਨੂੰ ਯਾਦ ਕਰਦੇ ਹਨ।
ਆਪਨੋ ਨਗਰ ਸਦਬਾਰ ਹੈ,
ਯਾਦ ਇਸ ਕਰਕੇ ਕਰਦੇ ਹਨ। ਇੱਥੇ ਇਹ ਨਾ ਆਪਾਂ ਸਮਝ ਲਈਏ ਕਿ ਇੱਕ ਪਾਸੇ ਆਪਾਂ ਇਹ ਲਫ਼ਜ਼ ਵਰਤਦੇ ਹਾਂ ਕਿ ਸ੍ਰੀ ਸਤਿਗੁਰੂ ਪਾਤਸ਼ਾਹ ਜੀ ਮੋਹ ਤੋਂ ਪਰੇ ਹਨ, ਮੋਹ ਨਾਂ ਦੀ ਤੰਦ ਜਿਹੜੀ ਹੈ ਉਹਨਾਂ ਨੂੰ ਘੇਰ ਨਹੀਂ ਸਕਦੀ, ਪਰ ਇੱਥੇ ਯਾਦ ਰੱਖਣਾ ਕਿ ਸਾਹਿਬਜ਼ਾਦੇ ਨੂੰ ਯਾਦ ਕਰਨ ਦਾ ਇੱਕ ਹੋਰ ਦੂਸਰਾ ਕਾਰਨ ਵੀ ਹੈ ਕਿ ਉਹ ਆਪ ਅਕਾਲ ਪੁਰਖ ਦੀ ਮੂਰਤ ਹੈ ਜੋ ਇਸ ਧਰਤੀ ਦੇ ਉੱਤੇ ਆਇਆ ਹੋਇਆ ਹੈ। ਦੂਸਰਾ ਭਾਵ ਕਿ ਆਨੰਦਪੁਰ ਸਾਹਿਬ ਨੂੰ ਵੇਖ ਕੇ ਵੀ ਯਾਦ ਕਰਦੇ ਹਨ ਕਿ ਇਸ ਆਪਣੇ ਨਗਰ ਨੂੰ, ਇਸ ਦੇਸ਼ ਨੂੰ ਆ ਕੇ ਉਹ ਸੰਭਾਲ ਲੈਣਗੇ।
ਹਮ ਜਹ ਜਾਨੋ ਤਹਾਂ ਸਿਧਾਰ ਹੈ,
ਪਰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਉਣ ਵਾਲੇ ਉਹ ਸਮੇਂ ਨੂੰ ਵੀ ਵੇਖ ਰਹੇ ਹਨ, ਕਿਉਂਕਿ ਸਤਿਗੁਰੂ ਜਾਣੀ ਜਾਣ ਹੁੰਦਾ ਹੈ। ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਔਰੰਗਜ਼ੇਬ ਨੇ ਕੈਸੇ ਕੁਕਰਮ ਕਰਨੇ ਹਨ, ਔਰ ਉਸ ਦੇ ਅਧੀਨ ਜੋ ਧਰਮ ਹੈ ਉਸ ਮੈਂ ਆਪਣੇ ਸੀਸ ਦੇ ਨਾਲ ਉਸ ਦੀ ਰੱਖਿਆ ਕਰਨੀ ਹੈ। ਸੋ ਉਹ ਚੀਜ਼ ਨੂੰ ਯਾਦ ਕਰਦੇ ਹੋਏ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵਿਚਾਰ ਕਰ ਰਹੇ ਹਨ ਕਿ ਸਾਹਿਬਜ਼ਾਦੇ ਆ ਕੇ ਇਸ ਨਗਰ ਨੂੰ ਸੰਭਾਲਣ, ਔਰ ਮੈਂ ਜਿਸ ਕੰਮ ਵਾਸਤੇ ਜਾਣਾ ਹੈ ਮੈਂ ਵੀ ਚਲਾ ਜਾਵਾਂ।
ਲਿਖੀ ਪੱਤਰਿਕਾ ਅਖਿਲ ਹਵਾਲ,
ਇਹ ਸੋਚਦੇ ਹੋਏ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਪੂਰਾ ਹਵਾਲੇ ਦੇ ਨਾਲ ਬੜੇ ਵਧੀਆ ਢੰਗ ਦੇ ਨਾਲ ਇੱਕ ਚਿੱਠੀ ਲਿਖੀ।
ਪਾਠ ਕਰ ਚੱਲੋ ਬਿਮਲ ਸਭ ਟਾਲ।
ਔਰ ਉਸ ਸੇਵਕ ਨੂੰ ਚਿੱਠੀ ਦਿੱਤੀ ਔਰ ਕਹਿਆ ਕਿ ਸਿੱਖਾ ਇਸ ਚਿੱਠੀ ਨੂੰ ਲੈ ਜਾ ਔਰ ਬੜੀ ਹੀ ਤੇਜ਼ੀ ਦੇ ਨਾਲ ਪਹੁੰਚ, ਜਾ ਕੇ ਇਹ ਗੋਬਿੰਦ ਪਾਤਸ਼ਾਹ ਨੂੰ ਸਾਹਿਬਜ਼ਾਦੇ ਨੂੰ ਦੇ ਦੇਵੀ।
ਦੇਸ਼ ਪੰਜਾਬ ਆਏ ਬੋ ਕਰੀਏ।
ਔਰ ਜਾ ਕੇ ਸਾਹਿਬਜ਼ਾਦੇ ਨੂੰ ਕਹਿ ਦੇਣਾ ਕਿ ਮੇਰੇ ਵੱਲੋਂ ਉਸ ਨੂੰ ਸੁਨੇਹਾ ਆ ਗਿਆ ਹੈ ਕਿ ਆ ਕੇ ਪੰਜਾਬ ਦੇਸ਼ ਵਿੱਚ ਪਹੁੰਚੋ।
ਪਹੁੰਚੇ ਆਨੰਦਪੁਰ ਆਪਣੇ ਸੰਭਰੀਆ ਹੈ।
ਉਸ ਨੂੰ ਕਹਿਣਾ ਕਿ ਆ ਕੇ ਆਨੰਦਪੁਰ ਸਾਹਿਬ ਨੂੰ ਸੰਭਾਲ ਲਵੋ।
ਕਰ ਸਿੱਖ ਪਠਿਓ ਮਗ ਚਾਲ।
ਇਸ ਤਰ੍ਹਾਂ ਜੋ ਸਿਦਕੀ ਸਿੱਖ ਸੀ ਸ੍ਰੀ ਸਤਿਗੁਰੂ ਜੀ ਦੇ ਹੁਕਮ ਨੂੰ ਪ੍ਰਾਪਤ ਕਰਕੇ ਪਹੁੰਚ ਜਾਂਦਾ ਹੈ, ਕਿਉਂਕਿ ਜਦੋਂ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਹੋਵੇ ਔਰ ਸਿੱਖ ਉਸ ਨੂੰ ਤੁਰੰਤ ਹੀ ਮੰਨਦਾ ਹੈ। ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਿਰਪਾ ਕੀਤੀ ਕਿ ਅੰਗਰੇਜ਼ ਦੀ ਡਾਕ ਨਹੀਂ ਵਰਤਣੀ, ਅੰਗਰੇਜ਼ ਦੇ ਨਾਲ ਪੂਰਨ ਤੌਰ ਤੇ ਬਾਈਕਾਟ ਜਦੋਂ ਸਤਿਗੁਰੂ ਪਾਤਸ਼ਾਹ ਜੀ ਕਰਦੇ ਹਨ, ਔਰ ਉਸ ਵਕਤ ਦਾ ਜ਼ਿਕਰ ਆਉਂਦਾ ਹੈ ਕਿ ਅੰਗਰੇਜ਼ ਜੋ ਹੈ ਅੰਗਰੇਜ਼ ਦੀ ਡਾਕ ਲੇਟ ਹੋ ਜਾਂਦੀ ਸੀ, ਉਹਦੇ ਵਿੱਚ ਤੇ ਸਮਾਂ ਲੱਗ ਜਾਂਦਾ ਸੀ, ਪਰ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਸੁਨੇਹਾ ਜਦੋਂ ਜਾਣਾ, ਕੋਈ ਵੀ ਅਜਿਹਾ ਨਵਾਂ ਕੰਮ ਹੋਣਾ, ਜਿਹੜਾ ਸਿੱਖ ਕੋਈ ਵੀ ਕੰਮ ਕਰਦਾ ਹੁੰਦਾ ਸੀ ਉਸ ਦੀ ਡਿਊਟੀ ਸੀ ਕਿ ਤੂੰ ਦੂਸਰੇ ਸਿੱਖ ਕੋਲ ਪਹੁੰਚਣਾ ਹੈ, ਅੱਗੋਂ ਉਹ ਵਾਲਾ ਸੁਨੇਹਾ ਲੈ ਕੇ ਅਗਲੇ ਪਿੰਡ ਵਿੱਚ ਪਹੁੰਚੇਗਾ। ਕਹਿਣ ਤੋਂ ਭਾਵ ਇਤਨੀ ਫਾਸਟ ਸਰਵਿਸ ਸੀ ਕਿ ਅੰਗਰੇਜ਼ ਵੀ ਹੈਰਾਨ ਸੀ। ਉਹਨਾਂ ਦੀ ਜੋ ਉਸ ਵਕਤ ਦੀ ਡਾਕ ਸੀ ਉਹ ਲੱਗਦਾ ਸੀ ਬੜੀ ਹੀ ਸਲੋ ਹੈ, ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੋ ਤਰੀਕਾ ਸੀ, ਉਹਨਾਂ ਦੇ ਸਿੱਖ ਬਹੁਤ ਹੀ ਤੇਜ਼ੀ ਦੇ ਨਾਲ ਇਹ ਡਾਕ ਨੂੰ, ਇਸ ਚਿੱਠੀ ਨੂੰ ਪਹੁੰਚਾ ਦਿੰਦੇ ਸੀ। ਅਰਜ਼ ਕਰਨ ਤੋਂ ਭਾਵ ਜਦੋਂ ਗੁਰੂ ਕਾ ਹੁਕਮ ਹੋਵੇ, ਹੁਣ ਉਹ ਜੋ ਅੰਗਰੇਜ਼ ਸੀ ਉਸ ਦੀ ਡਾਕ ਚੱਲਦੀ ਸੀ ਸਿਰਫ ਪੈਸੇ ਦੇ ਜ਼ੋਰ ਤੇ ਕਿ ਉਹ ਡਾਕੀਆ ਹੈ, ਉਸ ਨੂੰ ਤਨਖਾਹ ਮਿਲੇਗੀ, ਪੈਸਾ ਮਿਲੇਗਾ, ਇਸ ਕਰਕੇ ਉਹ ਕੰਮ ਕਰਦਾ ਹੈ। ਪਰ ਜੋ ਗੁਰੂ ਕਾ ਸਿੱਖ ਹੁੰਦਾ ਹੈ ਉਹਨੂੰ ਪੈਸੇ ਦਾ ਲਾਲਚ ਨਹੀਂ, ਉਹਨੂੰ ਸਿਰਫ ਇਹ ਹੈ ਕਿ ਮੇਰੇ ਗੁਰੂ ਕਾ ਹੁਕਮ ਹੈ। ਉਸ ਅੰਗਰੇਜ਼ ਦੇ ਇੱਕ ਡਾਕੀਏ ਵਾਸਤੇ, ਉਸ ਪੋਸਟਮੈਨ ਵਾਸਤੇ ਸਿਰਫ ਮਾਇਨਾ ਰਖਾਉਂਦੀ ਹੈ ਉਸ ਦੀ ਤਨਖਾਹ ਕਿ ਮੈਨੂੰ ਕੀ ਮਿਲੇਗਾ। ਇਸ ਸਿੱਖ ਨੂੰ ਮਾਇਨਾ ਰਖਾਉਂਦਾ ਹੈ, ਇਹ ਚਿੱਠੀ ਨਹੀਂ ਮਾਇਨਾ ਰਖਾਉਂਦੀ, ਇਸ ਸਿੱਖ ਵਾਸਤੇ ਹੈ ਹੁਕਮ ਕਿ ਮੇਰੇ ਗੁਰੂ ਦੀ ਖੁਸ਼ੀ ਮੈਨੂੰ ਮਿਲੇਗੀ। ਸੋ ਇਸ ਕਰਕੇ ਇਸ ਚਿੱਠੀ ਨੂੰ ਬੜੀ ਹੀ ਤੇਜ਼ੀ ਨਾਲ ਪਹੁੰਚਾਉਣਾ, ਉਸ ਦਿਨਾਂ ਵਿੱਚ ਉਹ ਲੋਕ ਕਹਿੰਦੇ ਸੀ ਕਿ ਇਸ ਦੇ ਕੋਲੋਂ ਭਾਵ ਸਤਿਗੁਰੂ ਰਾਮ ਸਿੰਘ ਜੀ ਦੇ ਕੋਲੋਂ ਸਾਨੂੰ ਸ਼ੇਰ ਵਰਗਾ ਭੈ ਆਉਂਦਾ। ਇੱਥੇ ਤੱਕ ਵੀ ਉਹਨਾਂ ਨੇ ਲਫ਼ਜ਼ ਵਰਤਣੇ ਕਿ ਇਹਨਾਂ ਦੇ ਹੁਕਮ ਦੇ ਵਿੱਚ ਸਿੱਖ ਜਿਹੜੇ ਨੇ ਅਜਿਹੇ ਢੰਗ ਨਾਲ ਚੱਲਦੇ ਨੇ ਕਿ ਜਦੋਂ ਸਤਿਗੁਰੂ ਜੀ ਅੱਗੇ ਤੁਰਨਾ ਤੇ ਉਸ ਅੰਗਰੇਜ਼ਾਂ ਨੇ ਦੱਸਣਾ ਕਿ ਇਸ ਦੀ ਚਾਲ ਅਜਿਹੀ ਹੈ ਜਿਵੇਂ ਕੋਈ ਸਹਿਜਾਦਾ ਆਉਂਦਾ ਹੋਵੇ, ਇਸ ਦੇ ਪਿੱਛੇ ਇਸ ਦੇ ਸਿੱਖ ਤੁਰੰਤ ਇਸ ਦੇ ਇਸ਼ਾਰੇ ਮਾਤਰ ਦੇ ਨਾਲ ਇਸ ਦਾ ਹੁਕਮ ਮੰਨਦੇ ਨੇ। ਕਿਉਂਕਿ ਸਾਧ ਸੰਗਤ ਜੀ, ਗੁਰੂ ਔਰ ਸਿੱਖ ਦਾ ਰਿਸ਼ਤਾ ਕੀ ਹੈ? ਪ੍ਰੇਮ ਦਾ, ਹੁਕਮ ਮੰਨਣ ਦਾ। ਜਦੋਂ ਹੁਕਮ ਮੰਨਿਆ ਜਾਵੇ ਸਿੱਖ ਉਹੀ ਹੈ, ਕੱਪੜਿਆਂ ਦੀ ਸਿੱਖੀ ਨਹੀਂ, ਦਸਤਾਰ ਦੀ ਸਿੱਖੀ ਨਹੀਂ, ਸਿੱਖੀ ਅਸਲ ਵਿੱਚ ਕੀ ਹੈ? ਹੁਕਮ ਦੀ। ਸੋ ਇਸ ਵਕਤ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨ ਕੇ ਇਹ ਜੋ ਸਿੱਖ ਹੈ ਸ਼੍ਰੀ ਪਟਨਾ ਨਗਰ ਸਾਹਿਬ ਵੱਲ, ਸਾਹਿਬਜ਼ਾਦੇ ਵੱਲ ਬੜੀ ਹੀ ਤੇਜ਼ੀ ਦੇ ਨਾਲ ਰਵਾਨਾ ਹੋ ਗਿਆ।
ਕਰ ਸਿੱਖ ਪਠਿਓ ਮਗ ਚਾਲ।
ਇਸ ਤਰ੍ਹਾਂ ਸਿੱਖ ਜਿਹੜਾ ਹੈ ਬੜੀ ਹੀ ਤੇਜ਼ੀ ਨਾਲ ਜਾ ਰਿਹਾ ਹੈ
ਪਟਨੇ ਪੁਰ ਕੋ ਠਾਮ ਸੰਭਾਲ।
ਜਦੋਂ ਸ਼੍ਰੀ ਪਟਨਾ ਨਗਰ ਸਾਹਿਬ ਵਿਖੇ ਪਹੁੰਚ ਗਿਆ,
ਸਤਿਗੁਰ ਬਸੇ ਉਧਾਰ ਅਰਦਾਸ।
ਔਰ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਨ, ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਪੰਜਾਬ ਦੇਸ਼ ਦੇ ਵਿੱਚ ਵਸ ਰਹੇ ਹਨ, ਔਰ ਕਿਵੇਂ ਵਸਦੇ ਪਏ ਹਨ ਉਸ ਦੀ ਵਿਸ਼ੇਸ਼ਤਾ ਵੀ ਹੈ। ਕਿਉਂਕਿ ਇੱਕ ਇਨਸਾਨ ਜਿਹੜਾ ਹੈ, ਤੁਸੀਂ ਇਨਸਾਨ ਦੀ ਫਿਤਰਤ ਵੇਖਿਓ, ਉਸ ਅਕਾਲ ਪੁਰਖ ਨੇ ਇਹਨੂੰ ਦਿੱਤਾ ਕੀ? ਪਹਿਲਾਂ, ਸਭ ਤੋਂ ਪਹਿਲਾਂ ਇੱਕ ਅਜਿਹਾ ਸਰੀਰ, ਬਿਲਕੁਲ ਫਰੈਸ਼, ਜਿਹਦੇ ਵਿੱਚ ਨਾ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਿਸੇ ਤਰ੍ਹਾਂ ਦੀ ਕੋਈ ਕੁਰੀਤ ਨਹੀਂ, ਕੋਈ ਬੁਰੀ ਭਾਵਨਾ ਨਹੀਂ। ਪਰ ਜਿਉਂ ਜਿਉਂ ਇਨਸਾਨ ਦੀ ਪਕੜ ਇਸ ਸਰੀਰ ਤੇ ਬਣਦੀ ਗਈ, ਇਹ ਸਰੀਰ ਜਿਹੜਾ ਹੈ ਦੂਸ਼ਿਤ ਤੇ ਹੁੰਦਾ ਗਿਆ, ਪਰਮਾਤਮਾ ਦੇ ਨੇੜੇ ਨਾ ਗਿਆ, ਉਲਟਾ ਦੂਰੀ ਜ਼ਰੂਰ ਪਈ। ਔਰ ਦੂਸਰੀ ਗੱਲ, ਜਿੱਥੇ ਇਨਸਾਨ ਵਸਦਾ ਹੈ ਬਹੁਤ ਘੱਟ ਅਜਿਹੇ ਲੋਕ ਜਿੱਥੇ ਉਹ ਵਸਣਗੇ ਆਪਣੇ ਆਸੇ ਪਾਸੇ ਪ੍ਰੇਮ ਫੈਲਾਉਣ, ਆਪਣੇ ਆਸੇ ਪਾਸੇ ਸਤਿਗੁਰੂ ਕਾ ਬਚਨ ਫੈਲਾਉਣ। ਪਰ ਸਤਿਗੁਰੂ ਦਾ ਵਸਣਾ ਕੁਛ ਵੱਖਰਾ ਹੈ। ਜੇ ਸਤਿਗੁਰੂ ਪਾਤਸ਼ਾਹ ਸਫ਼ਰ ਵਿੱਚ ਨੇ, ਆਪ ਪਿੱਛੇ ਸ਼ਰਵਣ ਕਰਕੇ ਆਏ ਹੋ ਹੁਣੀ ਕਿ ਜੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਫ਼ਰ ਕਰਕੇ ਆਏ ਤੇ ਉਸ ਸਫ਼ਰ ਦੇ ਵਿੱਚ ਵੀ ਉਹਨਾਂ ਨੇ ਸਿੱਖੀ ਦਾ ਹੀ ਵਿਸਤਾਰ ਕੀਤਾ। ਜੇ ਸਤਿਗੁਰੂ ਪਾਤਸ਼ਾਹ ਜੀ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਸਨ, ਉੱਥੇ ਵੀ ਸਿੱਖਾਂ ਨੂੰ ਸ਼ੁਭ ਉਪਦੇਸ਼ ਦਿੱਤਾ। ਜੇ ਹੁਣ ਸ਼੍ਰੀ ਅੰਮ੍ਰਿਤਸਰ ਸਾਹਿਬ ਹਨ, ਇੱਥੇ ਵੀ ਸਿੱਖਾਂ ਨੂੰ ਉਪਦੇਸ਼ ਹੀ ਦਿੱਤਾ। ਕਹਿ ਸਕਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਜੀ ਆਪਣੇ ਆਪ ਵਿੱਚ ਇੱਕ ਅਜਿਹੀ ਮਿਸਾਲ ਹਨ ਜਿਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਉਹਨਾਂ ਨੂੰ ਵੇਖ ਕੇ ਹੀ ਸਾਰੇ ਪ੍ਰਭਾਵਿਤ ਹੁੰਦੇ ਸੀ। ਗੁਰੂ ਇੱਕ ਸ਼ਕਤੀ ਹੀ ਅਜਿਹੀ ਹੈ ਕਿ ਜਿਸ ਨੂੰ ਵੇਖ ਕੇ ਕਹਿਣਾ ਨਹੀਂ ਪੈਂਦਾ ਕਿ ਇਸ ਦੇ ਅੱਗੇ ਮੱਥਾ ਟੇਕੋ, ਧੱਕੇ ਨਾਲ ਲੁਕਾਈ ਝੁਕਦੀ ਹੈ। ਸਤਿਗੁਰੂ ਦੇ ਉਪਦੇਸ਼ ਨੂੰ ਸੁਣਨ ਵਾਸਤੇ ਗੁਰੂ ਕੇ ਚਰਨਾਂ ਵਿੱਚ ਆ ਕੇ ਸਿੱਖ ਆਪਣੇ ਆਪ ਝੁਕਦਾ ਹੈ, ਕਿਉਂਕਿ ਸਤਿਗੁਰੂ ਆਪਣੇ ਆਪ ਵਿੱਚ ਇੱਕ ਅਜਿਹੀ ਤਾਕਤ ਹੁੰਦੀ ਹੈ। ਸੋ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਨ ਕਿ ਉਹ ਸਿੱਖ ਜਿਹੜਾ ਹੈ ਉਹ ਤੇ ਪਟਨਾ ਨਗਰ ਸਾਹਿਬ ਪਹੁੰਚ ਗਿਆ, ਪਰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪੰਜਾਬ ਦੇਸ਼ ਵਿੱਚ ਵਸਦੇ ਹਨ ਔਰ ਸਾਰੀ ਲੋਕਾਈ ਦਾ ਭਲਾ ਕਰ ਰਹੇ ਹਨ।
ਸੰਤੋਖ ਸਿੰਘ ਬਾਕ ਬਿਲਾਸ।
ਔਰ ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੇ ਵਿੱਚ ਕਹਿ ਰਹੇ ਹਨ ਕਿ ਇਹ ਸਾਰੇ ਜੋ ਬਾਕ ਵਿਲਾਸ ਹਨ ਕਵੀ ਸੰਤੋਖ ਸਿੰਘ ਨੇ ਲਿਖੇ ਹਨ।
ਓਹਰਾ ਤੇਗ ਬਹਾਦਰ ਸਤਿਗੁਰੂ ਬਸ ਅਨੰਦਪੁਰ ਮਾਹੇ।
ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਸ ਰਹੇ ਹਨ,
ਸਮਾਂ ਬਿਤਾਵਤ ਸੁਖ ਸਤ ਦਾਸਨ ਸ਼੍ਰੀ ਸੋ ਚਾਹੇ।
ਔਰ ਗਰੀਬ ਨਵਾਜ ਪਾਤਸ਼ਾਹ ਇਸ ਅਨੰਦਪੁਰ ਸਾਹਿਬ ਦੇ ਵਿੱਚ ਸੁਖ ਨਾਲ ਸਮਾਂ ਤੇ ਬਿਤਾ ਰਹੇ ਹਨ, ਪਰ ਨਾਲ ਦੀ ਨਾਲ ਉਹਨਾਂ ਦਾ ਮਨੋਰਥ ਕੀ ਹੈ, ਉਦੇਸ਼ ਕੀ ਹੈ ਕਿ ਦਾਸਾਂ ਦਾ ਭਲਾ ਹੋ ਜਾਵੇ।
ਭਾਈ ਤੁਰਕੇ ਸਿਰ ਬਹੁ ਗਹੀ ਕੁਚਾਲੀ।
ਹੁਣ ਦੂਸਰੇ ਪਾਸੇ ਦੀ ਜ਼ਿਕਰ ਕਰਦੇ ਹਨ ਕਵੀ ਸੰਤੋਖ ਸਿੰਘ ਜੀ ਕਿ ਤੁਰਕ ਈਸ਼ਵਰ ਭਾਵ ਤੁਰਕਾਂ ਦਾ ਵੱਡਾ, ਤੁਰਕਾਂ ਦਾ ਰਾਜਾ ਔਰੰਗਜ਼ੇਬ। ਉਸ ਵਕਤ ਉਸ ਔਰੰਗਜ਼ੇਬ ਨੇ ਬੜੀ ਹੀ ਕੁਚਾਲ ਚੱਲੀ, ਬੜੇ ਹੀ ਅਧਰਮ ਕੀਤੇ।
ਸਾਰਾ ਚਲਾਵਤ ਜਗਤ ਵਿਸਾਲੇ।
ਸਾਰੇ ਜਗਤ ਦੇ ਵਿੱਚ ਉਸ ਨੇ ਇਹ ਸੋਚਿਆ ਕਿ ਮੁਸਲਿਮ ਧਰਮ ਹੀ ਜੋ ਹੈ ਵਧੇ, ਪ੍ਰਫੁੱਲਤ ਹੋਵੇ, ਹਰ ਪਾਸੇ ਮੁਸਲਿਮ ਸ਼ਰ੍ਹਾ ਹੀ ਜੋ ਹੈ ਫੈਲ ਜਾਵੇ।
ਹਿੰਦੂਨ ਪਰ ਬਹੁ ਬਲ ਕੋ ਪਾਇਓ।
ਉਸ ਨੇ ਹਿੰਦੂਆਂ ਦੇ ਉੱਪਰ ਬੜਾ ਹੀ ਜ਼ਿਆਦਾ ਜ਼ੋਰ ਪਾਇਆ।
ਚਾਹਤ ਸਭ ਕੋ ਧਰਮ ਨਸਾਇਓ।
ਚਾਹੁੰਦਾ ਹੈ ਕਿ ਸਾਰਿਆਂ ਦਾ ਧਰਮ ਦੂਰ ਹੋ ਜਾਵੇ, ਭਾਵ ਹਿੰਦੂ ਤੋਂ ਉਹ ਸਾਰੇ ਮੁਸਲਮਾਨ ਬਣ ਜਾਣ।
ਸਗਰੇ ਨਰ ਮੈਂ ਤੁਰਕ ਬਣਾਵਾਂ।
ਉਹ ਸੋਚਦਾ ਹੈ ਕਿ ਸਾਰੇ ਮਨੁੱਖ ਜੋ ਹਨ ਉਹਨਾਂ ਨੂੰ ਮੈਂ ਤੁਰਕ ਭਾਵ ਮੁਸਲਮਾਨ ਹੀ ਬਣਾ ਲਵਾਂ।
ਹੋਰ ਸ਼ਰ੍ਹਾਂ ਮੈਂ ਭਲੇ ਚਲਾਵਾਂ।
ਉਸ ਤੋਂ ਬਾਅਦ ਇਹਨਾਂ ਨੂੰ ਫਿਰ ਆਪਣੀ ਸ਼ਰ੍ਹਾਂ ਆਪਣੇ ਹੀ ਹੁਕਮ ਦੇ ਵਿੱਚ ਚਲਾਵਾਂਗਾ।
ਸ਼ਰ੍ਹਾਂ ਬਿਨਾ ਦੋਜਕ ਮਹਿ ਭਰੈ।
ਹੁਣ ਇੱਥੇ ਸੋਚਦਾ ਹੈ ਕਿ ਉਹਨਾਂ ਲੋਕਾਂ ਨੂੰ ਮੈਂ ਮੁਸਲਿਮ ਧਰਮ ਦੇ ਵਿੱਚ ਰੱਖ ਕੇ ਸ਼ਰ੍ਹਾਂ ਵਿੱਚ ਚਲਾਵਾਂ, ਕਿਉਂਕਿ ਇਹ ਆਪਣੇ ਧਾਰਮਿਕ ਗ੍ਰੰਥਾਂ ਦਾ ਹੁਣ ਹਵਾਲਾ ਦਿੰਦਾ ਹੈ ਕਿ ਸ਼ਰ੍ਹਾਂ ਦੇ ਵਿੱਚ ਜਦੋਂ ਇਨਸਾਨ ਨਹੀਂ ਤੁਰਦਾ ਦੋ ਜਗ ਵਿੱਚ ਜਾਂਦਾ ਹੈ, ਭਾਵ ਉਹ ਨਰਕਾਂ ਨੂੰ ਜਾਂਦਾ ਹੈ। ਅਸਲ ਵਿੱਚ ਇਨਸਾਨ ਦੀ ਫਿਤਰਤ ਕੈਸੀ ਹੈ ਧਿਆਨ ਰੱਖਣਾ। ਜੇ ਮੈਂ ਮੁਸਲਮਾਨ ਜਾਂ ਹਿੰਦੂ ਦਾ ਜ਼ਿਕਰ ਕਰ ਰਿਹਾ, ਇਹਦਾ ਮਤਲਬ ਇਹ ਨਹੀਂ ਕਿ ਮੁਸਲਮਾਨ ਬੁਰੇ ਨੇ ਜਾਂ ਹਿੰਦੂ ਬੁਰੇ ਨੇ। ਇਹਦਾ ਮਤਲਬ ਇਹ ਵੀ ਨਹੀਂ ਕਿ ਹਿੰਦੂ ਹੀ ਚੰਗੇ ਨੇ ਜਾਂ ਮੁਸਲਮਾਨ ਹੀ ਚੰਗੇ ਨੇ। ਅਸਲ ਵਿੱਚ ਇੱਥੇ ਧਿਆਨ ਇਹ ਦੇਣਾ ਪਵੇਗਾ ਕਿ ਜੇ ਕੋਈ ਮੁਸਲਮਾਨ ਹੈ ਤੇ ਮੁਸਲਮਾਨ ਦਾ ਮਤਲਬ ਹੈ ਮੁਸੱਲੇ ਇਮਾਨ, ਉਹ ਸੱਚੇ ਇਮਾਨ ਵਾਲਾ ਹੋਵੇ। ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਨੇ ਤੂੰ ਮੁਸਲਮਾਨ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਤੂੰ ਸਾਰਿਆਂ ਦੇ ਉੱਤੇ ਆਪਣਾ ਇਹ ਕਾਨੂੰਨ ਲਾਗੂ ਕਰੇ ਕਿ ਮੁਸਲਮਾਨ ਹੀ ਚੰਗੇ ਨੇ। ਮੁਸਲਮਾਨ ਮੋਮ ਦਿਲ ਹੋਵੇ, ਜਿਸ ਤਰ੍ਹਾਂ ਕਿ ਮੋਮ ਹੁੰਦੀ ਹੈ, ਅਸੀਂ ਮੋਮਬੱਤੀ ਨੂੰ ਬਲਦੀ ਨੂੰ ਵੇਖਦੇ ਹਾਂ, ਨਾਲ ਦੀ ਨਾਲ ਉਸ ਦਾ ਜੋ ਅਵਸ਼ੇਸ਼ ਹੈ ਉਹ ਮੈਲਟ ਹੁੰਦਾ ਹੋਇਆ ਥੱਲੇ ਡਿੱਗਦਾ ਹੈ, ਪਿਘਲ ਜਾਂਦਾ ਹੈ। ਇਸੇ ਤਰ੍ਹਾਂ ਇਨਸਾਨ ਦਾ ਹਿਰਦਾ ਅਜਿਹਾ ਹੋਵੇ, ਦੁੱਖ ਦੂਜੇ ਨੂੰ ਮਿਲੇ ਤੇ ਹੰਝੂ ਇਹਦੀ ਅੱਖ ਵਿੱਚੋਂ ਆਵੇ। ਤੇ ਇਹਦਾ ਮਤਲਬ ਇਹਦਾ ਇਮਾਨ ਸੱਚਾ ਹੈ। ਹਿੰਦੂ ਜਿਹੜਾ ਹੈ ਉਹ ਹਿੰਦੂ ਵੀ ਆਪਣੇ ਕਰਮ ਵਿੱਚ ਪੂਰਾ ਹੋਵੇ। ਜੇ ਹਿੰਦੂ ਇੱਕ ਪਾਸੇ ਤੇ ਇਹ ਕਹਿੰਦਾ ਹੈ ਕਿ ਗਊ ਜਿਹੜੀ ਹੈ ਉਹ ਇੱਕ ਚੰਗਾ ਪਵਿੱਤਰ ਜੀਵ ਹੈ, ਗਊ ਦੀ ਪੂਜਾ ਕਰਨੀ ਚਾਹੀਦੀ ਹੈ, ਉਸਨੇ ਇੱਥੇ ਦੇ ਆ ਕੇ ਤੇ ਆਪਣੇ ਆਪ ਨੂੰ ਖੜਾ ਕਰ ਲਿਆ ਕਿ ਗਊ ਜੋ ਹੈ ਪਵਿੱਤਰ ਜੀਵ ਹੈ, ਇਸ ਵਿੱਚ 33 ਕਰੋੜ ਦੇਵੀ ਦੇਵਤੇ ਦਾ ਵਾਸ ਹੈ। ਤੇ ਜੇ ਉਹ ਸਿਰਫ ਗਊ ਦੇ ਵਿੱਚ ਹੀ ਅਜਿਹੀ ਸ਼ਰਧਾ ਰੱਖਦਾ ਹੈ, ਹੋਰ ਉਸ ਤੋਂ ਇਲਾਵਾ ਜੋ ਵੀ ਅਜਿਹੇ ਜੀਵ ਨੇ ਉਹਨਾਂ ਨੂੰ ਮਾਰ ਕੇ ਖਾ ਲਵੇ, ਇਹਦਾ ਮਤਲਬ ਕਿ ਉਹਨੇ ਆਪਣੀ ਸ਼ਰ੍ਹਾ ਆਪਣੀ ਮਰਿਆਦਾ ਮੁਤਾਬਕ ਰੱਬ ਸਿਰਫ ਗਊ ਵਿੱਚ ਸਥਾਪਿਤ ਕੀਤਾ ਹੈ, ਹੋਰ ਜੀਵ ਵਿੱਚ ਪਰਮਾਤਮਾ ਨਹੀਂ। ਅਸਲ ਵਿੱਚ ਜਿਹੜਾ ਇਨਸਾਨ ਗੁਰੂ ਦੇ ਹੁਕਮ ਨੂੰ ਆਪਣੇ ਲਹਿਜ਼ੇ ਆਪਣੇ ਮਤਲਬ ਨਾਲ ਮੰਨਦਾ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਕੋਈ ਵੀ ਕਿਸੇ ਵੀ ਕੌਮ ਨਾਲ ਰਿਲੇਟਡ ਬੰਦਾ ਹੈ, ਉਹ ਅਸਲ ਵਿੱਚ ਪਖੰਡੀ ਹੈ, ਉਹ ਚੰਗਾ ਨਹੀਂ ਹੋ ਸਕਦਾ। ਜੋ ਔਰੰਗਜ਼ੇਬ ਹੈ ਇਹ ਇਤਨੀ ਗੱਲ ਤੇ ਕਰਦਾ ਪਿਆ ਹੈ ਕਿ ਜੇ ਸ਼ਰ੍ਹਾਂ ਵਿੱਚ ਬੰਦਾ ਨਾ ਚੱਲੇ ਉਹ ਨਰਕਾਂ ਨੂੰ ਜਾਂਦਾ ਹੈ, ਪਰ ਇਸ ਨੂੰ ਇਹ ਨਹੀਂ ਪਤਾ ਕਿ ਮੈਂ ਸ਼ਰ੍ਹਾਂ ਵਿੱਚ ਹਾਂ ਜੋ ਧੱਕੇ ਦੇ ਨਾਲ ਹਿੰਦੂ ਲੋਕਾਂ ਨੂੰ ਮੁਸਲਮਾਨ ਬਣਾ ਰਿਹਾ ਹਾਂ। ਭਾਵ ਇਸ ਤਰ੍ਹਾਂ ਇਹ ਜੋ ਔਰੰਗਜ਼ੇਬ ਹੈ ਕੁਚਾਲਾਂ ਚੱਲ ਰਿਹਾ ਸੀ, ਔਰ ਇਹ ਸੋਚਦਾ ਹੈ ਕਿ ਜਿਹੜਾ ਇਨਸਾਨ ਚੰਗੇ ਇਮਾਨ ਵਾਲਾ ਨਹੀਂ, ਜਿਸ ਦਾ ਇਮਾਨ ਪਾਕ ਨਹੀਂ,
ਭਇਓ ਮੁਹੰਮਦ ਪਛਮ ਦੇਸ਼,
ਉਸ ਵਕਤ ਦੀ ਵਾਰਤਾ ਯਾਦ ਕਰਦਾ ਹੈ ਕਿ ਪਛਮ ਦੇਸ਼ ਵਿੱਚ ਜੋ ਮੁਹੰਮਦ ਜੀ ਹੋਏ ਹਨ,
ਚਿਤ ਤੁਰਕਾਂ ਨੇ ਓਜ ਵਿਸ਼ੇਸ਼,
ਉਸ ਦਿਸ਼ਾ ਵੱਲ ਤੁਰਕਾਂ ਦਾ ਬਹੁਤ ਜ਼ੋਰ ਹੈ, ਭਾਵ ਬਹੁਤ ਜ਼ਿਆਦਾ ਮੁਸਲਿਮ ਹਨ,
ਕਿਤ ਕਿਤ ਹਿੰਦੂ ਰਹੇ ਨਿਜ਼ੋਰ,
ਔਰ ਕੁਝ ਕੁ ਅਜਿਹੀ ਜਗ੍ਹਾ ਸੀ ਜਿੱਥੇ ਕਿ ਹਿੰਦੂ ਰਹਿ ਗਏ ਉਹ ਵੀ ਬੜੇ ਹੀ ਕਮਜ਼ੋਰ ਸਨ,
ਤੁਰਕ ਕਰੋ ਪੂਰਬ ਤਿਸਯੋਰ।
ਹੁਣ ਉਹਨਾਂ ਲੋਕਾਂ ਨੂੰ ਇਸ ਨੇ ਔਰੰਗਜ਼ੇਬ ਨੇ ਆਪਣੇ ਇਸ ਟਾਰਗੇਟ ਉੱਤੇ ਲੈਣ ਦਾ ਕਿ ਉਹਨਾਂ ਲੋਕਾਂ ਨੂੰ ਹੁਣ ਮੈਂ ਮੁਸਲਮਾਨ ਕਰ ਦੇਵਾਂਗਾ,
ਤੇ ਹੋਵਤ ਆਵਤ ਸਾਰੇ,
ਜਦੋਂ ਉਸ ਦਿਸ਼ਾ ਵੱਲ ਜਿੱਥੇ ਥੋੜੇ ਕੁ ਹਿੰਦੂ ਨੇ ਉਹ ਹੀ ਮੁਸਲਮਾਨ ਹੋ ਜਾਣਗੇ,
ਤੇ ਪਿਖ ਹੋਏ ਸ਼ਰਮ ਜਾਰੇ,
ਇੱਧਰ ਵਾਲੇ ਲੋਕ ਵੀ ਜਦੋਂ ਵੇਖਣਗੇ ਕਿ ਉਹ ਵਾਲੇ ਲੋਕ ਤੇ ਮੁਸਲਿਮ ਬਣ ਗਏ ਤੇ ਅਸੀਂ ਵੀ ਬਣ ਜਾਈਏ,
ਮੌਲਵੀ ਮਸਲਤ ਠਾਣੀ।
ਉਸ ਵਕਤ ਔਰੰਗਜ਼ੇਬ ਜੋ ਹੈ ਮੌਲਵੀ ਦੇ ਨਾਲ ਉਸ ਮੁੱਲਾ ਦੇ ਨਾਲ ਮਸਲਤ ਸਲਾਹ ਕਰਦਾ ਹੈ,
ਸਭਨ ਸਰਾਹਿਓ ਨੀਕ ਬਖਾਨੀ,
ਔਰ ਉਸ ਵਕਤ ਦਾ ਜੋ ਮੌਲਵੀ ਹੈ ਉਹ ਉਸ ਵਕਤ ਔਰੰਗਜ਼ੇਬ ਨੂੰ ਇਹ ਨਹੀਂ ਕਹਿੰਦਾ ਕਿ ਇਹ ਗੱਲ ਗਲਤ ਹੈ, ਉਸਨੇ ਸਗੋਂ ਕਿਹਾ ਵਾਹ ਬਾਦਸ਼ਾਹ ਕਿੰਨੀ ਵਧੀਆ ਸਲਾਹ ਹੈ, ਬੜਾ ਨੇਕ ਇਰਾਦਾ ਹੈ। ਕਿਉਂਕਿ ਸਾਧ ਸੰਗਤ ਜੀ, ਜੋ ਅਜਿਹਾ ਇਨਸਾਨ ਹੈ ਜਿਹਦਾ ਕਿ ਫਰਜ਼ ਹੈ ਸੱਚ ਬੋਲਣਾ, ਸੱਚ ਦੇ ਉੱਤੇ ਪਹਿਰਾ ਦੇਣਾ, ਜੋ ਮੌਕੇ ਦੇ ਆਗੂ ਦੇ ਅਧੀਨ ਹੋ ਕੇ ਵੀ ਕੁਫਰ ਤੋਲਦਾ ਹੈ, ਝੂਠ ਬੋਲਦਾ ਹੈ, ਤੇ ਉਹਦੇ ਵਾਸਤੇ ਲਿਖਿਆ ਹੈ ਚਾਹੇ ਉਹ ਕੋਈ ਵੀ ਹੈ, ਕੂੜ ਬੋਲ ਮੁਰਦਾਰ ਖਾਏ, ਉਹ ਬੰਦਾ ਜਿਹੜਾ ਝੂਠ ਬੋਲਦਾ ਹੈ ਉਹ ਮੁਰਦਾ ਖਾਣ ਦੇ ਬਰਾਬਰ ਹੈ। ਬੇਸ਼ੱਕ ਮੌਲਵੀ ਸੀ, ਇਸ ਨੂੰ ਚਾਹੀਦਾ ਸੀ ਕਿ ਇਸ ਔਰੰਗਜ਼ੇਬ ਨੂੰ ਸਮਝਾਉਂਦਾ, ਪਰ ਨਹੀਂ, ਇਸ ਨੂੰ ਸਿਰਫ ਇਹ ਸੀ ਕਿ ਮੌਕੇ ਦਾ ਬਾਦਸ਼ਾਹ ਹੈ, ਫਿਰ ਮੈਨੂੰ ਇਹਦੇ ਕੋਲੋਂ ਮਿਲਦਾ ਵੀ ਕਾਫੀ ਕੁਛ ਹੈ। ਸਿਰਫ ਆਪਣੇ ਲਾਲਚ ਦੇ ਅਧੀਨ ਹੋ ਕੇ, ਉਸ ਵਕਤ ਮੌਕੇ ਦੇ ਬਾਦਸ਼ਾਹ ਦੇ ਅਧੀਨ ਹੋ ਕੇ ਇਸ ਮੌਲਵੀ ਨੇ ਵੀ ਕਿਹਾ ਕਿ ਸ਼ਹਿਨਸ਼ਾਹ ਤੁਹਾਡਾ ਇਰਾਦਾ ਬੜਾ ਹੀ ਪਾਕ ਹੈ, ਬੜਾ ਹੀ ਸੁੰਦਰ ਖਿਆਲਾਤ ਹੈ ਆਪ ਦਾ, ਇਹ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਲੈਣਾ ਚਾਹੀਦਾ ਹੈ। ਸੋ ਕਿਵੇਂ ਇਹ ਔਰੰਗਜ਼ੇਬ ਆਪਣਾ ਜ਼ੋਰ ਲਗਾਉਂਦਾ ਹੈ, ਔਰ ਉਸ ਵਕਤ ਕੌਣ ਇਹਨਾਂ ਨੂੰ ਬਚਾਏਗਾ, ਉਹ ਆਪ ਜੀ ਦੇ ਚਰਨਾਂ ਵਿੱਚ ਕੱਲ ਅਰਜ਼ ਕਰਾਂਗੇ। ਹੋਈਆਂ ਭੁੱਲਾਂ ਦੀ ਮਾਫੀ ਦੇਣਾ, ਸਤਿਗੁਰੂ ਪਾਤਸ਼ਾਹ ਜੀ ਨੂੰ ਯਾਦ ਕਰੀਏ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।